ਜਦੋਂ ਔਰੰਗਜ਼ੇਬ ਬਾਦਸ਼ਾਹ ਨੂੰ ਉਸਦੇ ਅਹਿਲਕਾਰਾਂ ਨੇ ਇਹ ਕਹਿ ਕੇ ਭੜਕਾਉਣਾ ਕੀਤਾ ਕਿ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਨੇ ਦਾਰਾ ਸ਼ਿਕੋਹ ਦੀ ਮਦਦ ਕੀਤੀ, ਦਾਰਾ ਸ਼ਿਕੋਹ ਜੋ ਤੁਹਾਡਾ ਭਰਾ ਸੀ, ਦੁਸ਼ਮਣ ਸੀ, ਤੇ ਉਸੇ ਤਰ੍ਹਾਂ ਤੁਸੀਂ ਗੁਰੂ ਜੀ ਨੂੰ ਆਪਣਾ ਦੁਸ਼ਮਣ ਕਰਕੇ ਜਾਣਨਾ ਕਰੋ, ਕਿਉਂਕਿ ਤੁਹਾਡੇ ਦੁਸ਼ਮਣ ਦੀ ਮਦਦ ਕੀਤੀ ਹੈ ਉਹਨਾਂ ਨੇ। ਇਸ ਪ੍ਰਕਾਰ ਦੇ ਨਾਲ ਹੋਰ ਕਈ ਪ੍ਰਕਾਰ ਨਾਲ ਗੱਲਾਂ ਕਰਕੇ ਬਾਦਸ਼ਾਹ ਔਰੰਗਜ਼ੇਬ ਨੂੰ ਭੜਕਾਇਆ ਅਤੇ ਕਹਿਣ ਲੱਗੇ ਕਿ ਤੁਸੀਂ ਉਹਨਾਂ ਨੂੰ ਆਪਣੇ ਪਾਸ ਇੱਥੇ ਬੁਲਾਉਣਾ ਕਰੋ। ਹੁਣ ਇਹਨਾਂ ਦੇ ਕਹਿਣ ਤੇ ਔਰੰਗਜ਼ੇਬ ਨੇ ਇੱਕ ਪੱਤਰਿਕਾ ਲਿਖੀ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਵੱਲ, ਜਿਹਦੇ ਵਿੱਚ ਬੜੇ ਨੇ ਜਿਹੜੇ ਆਪ ਸ਼ਬਦ ਸਨ ਕ੍ਰੋਧ ਦੇ ਵਿੱਚ ਆ ਕੇ ਲਿਖਵਾਏ, ਆਪਣੇ ਬਲ ਦਾ ਪ੍ਰਯੋਗ ਕਰਦਿਆਂ ਕਿ ਮੈਂ ਦੁਨੀਆਂ ਦਾ ਬਾਦਸ਼ਾਹ ਹਾਂ ਤੇ ਮੇਰੀ ਇਹ ਪੱਤਰਿਕਾ ਮਿਲਦਿਆਂ ਸਾਰ ਮੈਨੂੰ ਆ ਕੇ ਮਿਲਣਾ ਕਰੋ। ਮੈਂ ਤਾਂ ਸੁਣਿਆ ਸੀ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਘਰ ਜੋ ਹੈ ਫਕੀਰਾਂ ਦਾ ਘਰ ਹੈ, ਇੱਥੇ ਸੱਜਣ ਦੀ ਦੁਸ਼ਮਣ ਦੀ ਪਹਿਚਾਣ ਨਹੀਂ ਕੀਤੀ ਜਾਂਦੀ, ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕੀਤਾ ਜਾਂਦਾ ਹੈ, ਮਾਣ ਸਨਮਾਨ ਦਿੱਤਾ ਜਾਂਦਾ ਹੈ। ਪਰ ਆਪ ਜੀ ਨੇ ਦਾਰਾ ਸ਼ਿਕੋਹ ਦੀ ਮਦਦ ਕੀਤੀ, ਉਹਨੂੰ ਮਿੱਤਰ ਕਰਕੇ ਜਾਣਿਆ ਤੇ ਮੇਰੇ ਨਾਲ ਤੁਸੀਂ ਦੁਸ਼ਮਣੀ ਕਰਦੇ ਹੋ। ਇਸ ਪ੍ਰਕਾਰ ਦੇ ਬਚਨ ਜਿਹੜੇ ਸਨ ਇਹ ਪੱਤਰਿਕਾ ਦੇ ਵਿੱਚ ਵੀ ਲਿਖਵਾਏ ਕਿ ਦਾਰਾ ਸ਼ਿਕੋਹ ਨੂੰ ਤੁਸੀਂ ਰਾਜ ਵੀ ਬਖਸ਼ਿਸ਼ ਕੀਤਾ, ਬਾਹਰਲੇ ਮੁਲਕ ਦਾ ਰਾਜ ਬਖਸ਼ਿਆ। ਸੋ ਇਹ ਪੱਤਰਿਕਾ ਦੇ ਕੇ ਆਪਣੇ ਹਲਕਾਰੇ ਨੂੰ, ਆਪਣੇ ਦੂਤ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਭੇਜਣਾ ਕੀਤਾ। ਜਦੋਂ ਇਹ ਔਰੰਗਜ਼ੇਬ ਦਾ ਭੇਜਿਆ ਹੋਇਆ ਦੂਤ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਕੀਰਤਪੁਰ ਸਾਹਿਬ ਵਿਖੇ ਪਹੁੰਚਿਆ ਤੇ ਆ ਕੇ ਜਦੋਂ ਪੱਤਰਿਕਾ ਦਿੱਤੀ, ਪੱਤਰਿਕਾ ਪੜ੍ਹ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਦਾ ਜਵਾਬ ਲਿਖਾਇਆ। ਕਹਿਣ ਲੱਗੇ ਕਿ ਔਰੰਗਜ਼ੇਬ, ਅਸੀਂ ਤੇਰੇ ਤੋਂ ਕੋਈ ਕਿਸੇ ਦੇਸ਼ ਦਾ ਰਾਜ ਨਹੀਂ ਲੈਣਾ, ਨਾ ਤੇਰੇ ਕੋਈ ਅਸੀਂ ਧਨ ਦੇਣਾ ਤੇ ਨਾ ਤੇਰੇ ਤੋਂ ਕੋਈ ਸਾਨੂੰ ਧਨ ਦੀ ਲਾਲਚਾ ਹੈ, ਅਤੇ ਨਾ ਹੀ ਤੇਰੇ ਨਾਲ ਸਾਡਾ ਕੋਈ ਗੁਰੂ ਚੇਲੇ ਵਾਲਾ ਕੋਈ ਰਿਸ਼ਤਾ ਹੈ, ਅਸੀਂ ਕਿਉਂ ਤੈਨੂੰ ਆ ਕੇ ਮਿਲੀਏ। ਰਹੀ ਗੱਲ ਦਾਰਾ ਸ਼ਿਕੋਹ ਦੇ ਰਾਜ ਦੀ, ਦਾਰਾ ਸ਼ਿਕੋਹ ਤੇ ਉਸ ਪਰਮੇਸ਼ਰ ਨੇ ਕਿਰਪਾ ਕੀਤੀ, ਉਸਨੇ ਇਸ ਦੁਨੀਆਂ ਦਾ ਜੋ ਨਾਸ਼ਵੰਤ ਰਾਜ ਹੈ ਇਸ ਦਾ ਤਿਆਗ ਕਰਕੇ ਦੀਨ ਦਾ ਰਾਜ ਪ੍ਰਾਪਤ ਕੀਤਾ ਜੋ ਸਦਾ ਕਾਇਮ ਰਹਿਣ ਵਾਲਾ, ਕਦੇ ਖਤਮ ਨਹੀਂ ਹੁੰਦਾ। ਤੇ ਜੇਕਰ ਤੂੰ ਉਹ ਰਾਜ ਬਾਰੇ ਜਾਣਨਾ ਚਾਹੁੰਦਾ ਤੇ ਰਾਤ ਨੂੰ ਜਦੋਂ ਤੂੰ ਸੌਵੇਂਗਾ, ਸੌਣ ਲੱਗਿਆ ਉਹ ਸੁਪਨੇ ਦੇ ਵਿੱਚ ਤੈਨੂੰ ਅਸੀਂ ਸਾਰਾ ਕੁਛ ਵਿਖਾ ਦੇਵਾਂਗੇ। ਹੁਣ ਇਹ ਪੱਤਰਿਕਾ ਜਦੋਂ ਔਰੰਗਜ਼ੇਬ ਦੇ ਪਾਸ ਪਹੁੰਚੀ, ਔਰੰਗਜ਼ੇਬ ਪੱਤਰਿਕਾ ਪੜ੍ਹ ਕੇ ਸੜ ਬਲ ਕੇ ਕੋਲੇ ਹੋ ਗਿਆ, ਇਹਦਾ ਹਿਰਦਾ ਜਿਹੜਾ ਸੀ ਉਹ ਅਗਨੀ ਦੀਆਂ ਲਾਟਾਂ ਦੇ ਨਾਲ ਬਲ ਉੱਠਿਆ। ਕਹਿਣ ਲੱਗਾ ਕਿ ਅਜੇ ਵੀ ਇਹਨਾਂ ਨੇ ਦਾਰਾ ਸ਼ਿਕੋਹ ਦੀ ਇਸ ਚਿੱਠੀ ਦੇ ਵਿੱਚ ਸਿਫਤ ਕੀਤੀ ਹੈ, ਮੇਰੇ ਵਾਸਤੇ ਉਹਨਾਂ ਨੇ ਐਸੇ ਕੋਈ ਸ਼ਬਦ ਨਹੀਂ ਵਰਤੇ, ਪਰ ਦਾਰਾ ਸ਼ਿਕੋਹ ਦੀ ਅਜੇ ਵੀ ਇਸ ਵਿੱਚ ਸਿਫਤ ਕਰਕੇ ਭੇਜਣਾ ਕੀਤਾ ਹੈ ਲਿਖ ਕੇ। ਇਸੇ ਤਰ੍ਹਾਂ ਸੜਦਾ ਬਲਦਾ ਰਿਹਾ, ਗੁੱਸੇ ਦੀ ਜਿਹੜੀ ਲਹਿਰ ਸੀ ਇਹਦੇ ਹਿਰਦੇ ਦੇ ਅੰਦਰ ਦੌੜਦੀ ਸੀ। ਰਾਤਰੀ ਦਾ ਸਮਾਂ ਹੋਇਆ, ਰਾਤਰੀ ਦੇ ਸਮੇਂ ਜਦੋਂ ਸੌਣ ਲੱਗਿਆ ਇਸਨੇ ਦਾਰਾ ਸ਼ਿਕੋਹ ਨੂੰ ਯਾਦ ਕੀਤਾ। ਸੁਪਨੇ ਦੇ ਵਿੱਚ ਕੀ ਦੇਖਦਾ ਕਿ ਦਾਰਾ ਸ਼ਿਕੋਹ ਬੜੇ ਸੋਹਣੇ ਸਿੰਘਾਸਨ ਤੇ ਸਜੇ ਹੋਏ ਤਖ਼ਤ ਤੇ ਬੈਠਾ ਹੈ, ਚਾਰੇ ਪਾਸੇ ਝੁਲ ਰਿਹਾ ਹੈ, ਸੇਵਾਦਾਰ ਸੇਵਾ ਦੇ ਵਿੱਚ ਹਾਜ਼ਰ ਹਨ। ਜਿਵੇਂ ਦਾਰਾ ਸ਼ਿਕੋਹ ਹੁਕਮ ਕਰਦਾ ਉਸੇ ਤਰ੍ਹਾਂ ਉਹ ਸੇਵਾਦਾਰ ਤਤਕਾਲ ਉਸੇ ਵੇਲੇ ਉਹ ਕੰਮ ਕਰਦੇ ਹਨ। ਸਾਰੀ ਪ੍ਰਜਾ ਜਿਹੜੀ ਹੈ ਬੜੇ ਆਨੰਦ ਦੇ ਸਹਿਤ ਦਾਰਾ ਸ਼ਿਕੋਹ ਦੇ ਪਾਸ ਹੈ, ਸਾਰੀ ਪ੍ਰਜਾ ਵੀ ਦਾਰਾ ਸ਼ਿਕੋਹ ਦੀ ਸਿਫਤ ਸਲਾਘਾ ਕਰ ਰਹੀ ਹੈ। ਇਸ ਪ੍ਰਕਾਰ ਦੇ ਨਾਲ ਜਦੋਂ ਇਹ ਵੇਖ ਰਿਹਾ ਕਿ ਉਹਦਾ ਰਾਜ ਭਾਗ ਬੜਾ ਵਿਸ਼ਾਲ ਹੈ, ਦਾਰਾ ਸ਼ਿਕੋਹ ਬੜਾ ਆਨੰਦ ਦੇ ਸਹਿਤ ਹੈ, ਇਤਨੇ ਸਮੇਂ ਦੇ ਵਿੱਚ ਕੀ ਦੇਖਦਾ ਹੈ ਜਦੋਂ ਇਸਨੇ ਆਪਣੇ ਸਰੂਪ ਵੱਲ ਵੇਖਿਆ ਕਿ ਮੈਲੇ ਕੁਚਾਲੇ ਜਿਹੜੇ ਕੱਪੜੇ ਸਰੀਰ ਤੇ ਧਾਰਨ ਕੀਤੇ ਹੋਏ ਹਨ ਤੇ ਚੰਡਾਲਾਂ ਵਾਲਾ ਰੂਪ ਇਹਦਾ ਬਣਿਆ ਹੋਇਆ ਹੈ, ਸਿਰ ਦੇ ਉੱਤੇ ਇਹਨੇ ਗੰਦਗੀ ਦਾ ਟੋਕਰਾ ਚੁੱਕਿਆ, ਉੱਪਰੋਂ ਬਾਰਿਸ਼ ਹੋ ਰਹੀ ਹੈ, ਬਾਰਿਸ਼ ਦੇ ਪਾਣੀ ਦੇ ਨਾਲ ਉਹ ਗੰਦਗੀ ਜਿਹੜੀ ਹੈ ਮੁੱਖ ਤੇ ਆਈ ਜਾ ਰਹੀ ਹੈ, ਬੜੀ ਮਾੜੀ ਇਹਦੀ ਹਾਲਤ ਹੈ। ਜਦੋਂ ਟੋਕਰਾ ਚੁੱਕ ਕੇ ਜਾ ਰਿਹਾ ਸੀ ਅੱਗੋ ਦੋ ਮਨੁੱਖ ਮਿਲੇ, ਉਹਨਾਂ ਨੇ ਸੋਟੀਆਂ ਮਾਰ ਕੇ ਨੂੰ ਭਜਾਉਣਾ ਕੀਤਾ ਕਿ ਤੂੰ ਕਿੱਧਰ ਗੰਦ ਦਾ ਚੁੱਕਿਆ ਹੋਇਆ ਟੋਕਰਾ ਲੈ ਕੇ ਆ ਰਿਹਾ ਤੇ ਭੱਜਿਆ ਨਹੀਂ ਜਾ ਰਿਹਾ, ਜ਼ੋਰ ਲਾਉਂਦਾ ਭੱਜਣ ਦੇ ਵਾਸਤੇ। ਦੋ ਪਿੱਛੇ ਵੜ ਨੂੰ ਮੁੜ ਕੇ ਭੱਜਣ ਲੱਗਾ, ਧੜੰਮ ਕਰਕੇ ਡਿੱਗਣ ਲੱਗਾ ਤਾਂ ਸੰਭਲਦਾ ਹੋਇਆ ਜਦੋਂ ਇਹਨੇ ਨੂੰ ਇਹਦੀ ਜਿਹੜੀ ਅੱਖ ਖੁੱਲੀ ਤੇ ਬੜਾ ਡਰਿਆ ਕਿ ਬੜਾ ਭਿਆਨਕ ਮੈਂ ਸੁਪਨਾ ਵੇਖਿਆ, ਕਿਹੋ ਜਿਹਾ ਮੈਂ ਆਪਣਾ ਜਿਹੜਾ ਵੇਸ ਸੀ ਚੰਡਾਲਾਂ ਵਾਲਾ ਧਾਰਨ ਕੀਤਾ ਹੋਇਆ ਇਹ ਮੈਂ ਗੁਰੂ ਪਾਤਸ਼ਾਹ ਜੀ ਨੂੰ ਜੋ ਗੁਰੂ ਜੀ ਨੂੰ ਪੱਤਰਿਕਾ ਲਿਖ ਕੇ ਭੇਜੀ ਆ, ਲੱਗਦਾ ਉਹਨਾਂ ਨੇ ਕੋਈ ਐਸਾ ਬਲ ਵਰਤਾਇਆ, ਐਸਾ ਕੋਈ ਮੇਰੇ ਨਾਲ ਜਿਹੜੀ ਹੈ ਕਰਾਮਾਤ ਕਰਕੇ ਮੈਨੂੰ ਸੁਪਨੇ ਦੇ ਵਿੱਚ ਡਰਾਉਣਾ ਕੀਤਾ ਹੈ। ਮੈਂ ਹੁਣੇ ਹੀ ਆਪਣੇ ਹਾਕਮ ਨੂੰ ਭੇਜਦਾ ਹਾਂ, ਉਹਨਾਂ ਨੂੰ ਫੜ ਕੇ ਲਿਆਵੇਗਾ, ਇੱਥੇ ਤੁਰੰਤ ਹੀ ਆਪਣੇ ਪਾਸ ਬੁਲਾਉਂਦਾ ਹਾਂ। ਇਸ ਪ੍ਰਕਾਰ ਦੇ ਨਾਲ ਉਹਨੇ ਆਪਣੇ ਹਾਕਮ ਨੂੰ ਇਸਨੇ ਭੇਜਣਾ ਕੀਤਾ, ਜੋ ਰਸਤੇ ਦੇ ਵਿੱਚ ਹੀ ਰਾਤਰੀ ਸਮੇਂ ਜਦੋਂ ਰਸਤੇ ਵਿੱਚ ਰੁਕਿਆ, ਕੱਚਾ ਮਾਸ ਖਾਣ ਕਰਕੇ ਦੀ ਮੌਤ ਹੋਈ। ਦੂਸਰੇ ਹਾਕਮ ਨੂੰ ਭੇਜਿਆ, ਉਹ ਵੀ ਰਸਤੇ ਵਿੱਚੋਂ ਮੁੜ ਆਇਆ। ਤੀਸਰੇ ਨੂੰ ਭੇਜਿਆ, ਉਹ ਵੀ ਸਿਰੇ ਨਹੀਂ ਲੱਗ ਸਕਿਆ, ਉਹ ਵੀ ਵਾਪਸ ਦਿੱਲੀ ਆ ਗਿਆ। ਇਸ ਪ੍ਰਕਾਰ ਦੇ ਨਾਲ ਜਦੋਂ ਇਹਦੇ ਵਜ਼ੀਰਾਂ ਨੇ ਇਹਨੂੰ ਸਮਝਾਇਆ, ਬਾਦਸ਼ਾਹ ਤੂੰ ਐ ਕਰ, ਪ੍ਰੇਮ ਦੇ ਵਿੱਚ ਇੱਕ ਜਿਹੜੀ ਪੱਤਰਕ ਹੈ ਉਹ ਸਤਿਗੁਰੂ ਪਾਤਸ਼ਾਹ ਵੱਲ ਲਿਖ ਕੇ ਭੇਜਣਾ ਕਰ, ਨਿਮਰਤਾ ਦੇ ਸਹਿਤ ਉਹਦੇ ਵਿੱਚ ਲਿਖਣਾ ਕਰ, ਫਿਰ ਸਤਿਗੁਰੂ ਜੀ ਜਦੋਂ ਤੇਰੇ ਕੋਲ ਆ ਜਾਣਗੇ ਤੂੰ ਮਨ ਭਾਉਂਦੇ ਆਪਣੇ ਕਰ ਲਵੇ, ਪਰ ਪਹਿਲਾਂ ਕਠੋਰ ਜਿਹੜੇ ਬਚਨ ਹਨ ਉਹ ਨਾ ਤੂੰ ਵਰਤ। ਇਸ ਕਰਕੇ ਨਿਮਰਤਾ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੂੰ ਆਪਣੇ ਕੋਲ ਬੁਲਾਉਣਾ ਕਰ। ਹੁਣ ਦੂਜੀ ਜਿਹੜੀ ਪੱਤਰਿਕਾ ਲਿਖ ਕੇ ਸਤਿਗੁਰੂ ਪਾਤਸ਼ਾਹ ਜੀ ਵੱਲ ਭੇਜ ਰਿਹਾ, ਆਓ ਉਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਆਖਣਾ ਕਰੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਦੁਇਰਾ ਸੁਨਿਓ ਸਕਲ ਤਿੰਨ ਕੋ ਕਯੋ, ਨੂਰੰਗ ਸਹਿਤ ਪਰਮਾਦ।
ਇਹਦੇ ਅਹਿਲਕਾਰਾਂ ਨੇ ਵਜ਼ੀਰਾਂ ਨੇ ਕਿਹਾ ਕਿ ਔਰੰਗਜ਼ੇਬ ਇਸ ਤਰ੍ਹਾਂ ਹੱਠ ਕਰਨ ਦੇ ਨਾਲ ਜਾਂ ਕ੍ਰੋਧ ਕਰਨ ਦੇ ਨਾਲ ਸਤਿਗੁਰੂ ਜੀ ਤੇਰੇ ਕੋਲ ਨਹੀਂ ਆਉਣਗੇ। ਜੇ ਤੂੰ ਗੁਰੂ ਜੀ ਨੂੰ ਆਪਣੇ ਕੋਲ ਬਣਾਉਣਾ ਚਾਹੁੰਦਾ ਤੇ ਪ੍ਰੇਮ ਦੇ ਵਿੱਚ ਆ ਕੇ ਨਿਮਰਤਾ ਦੇ ਸਹਿਤ ਉਹਨਾਂ ਵੱਲ ਇੱਕ ਪੱਤਰਿਕਾ ਲਿਖ ਕੇ ਭੇਜਣਾ ਕਰ। ਇਹ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਜਿਹੜਾ ਭ੍ਰਮਚਿਤੀ ਦੇ ਵਿੱਚ ਆ ਕੇ ਕਹਿਣ ਲੱਗਾ,
ਤਿੰਨ ਕੀ ਅਕਲ ਸਰਾਹੇ ਕੈ ਹਿਰਦੈ ਮੈਦ ਅਹਿਲਾਦ।
ਕਹਿਣ ਲੱਗਾ ਕਿ ਗੁਰੂ ਜੀ ਦੀ ਜਦੋਂ ਅਕਲ ਦੀ ਸਿਆਣਪ ਦੀ ਮੈਂ ਗੱਲ ਕਰਦਾ, ਉਹਨਾਂ ਦੀ ਸਿਫਤ ਸਲਾਘਾ ਕਰਦਾ ਤੇ ਮਨ ਨੂੰ ਬੜਾ ਆਨੰਦ ਮਿਲਦਾ, ਸਕੂਨ ਆਉਂਦਾ ਹੈ।
ਜੋ ਪਈ ਚਾਛੇ ਲਿਖਵਾਇਓ ਪਰਵਾਨਾ।
ਉਸੇ ਵਕਤ ਹੁਣ ਔਰੰਗਜ਼ੇਬ ਨੇ ਕੋਈ ਦੇਰੀ ਨਹੀਂ ਕੀਤੀ, ਤਤ ਛਿਣ ਉਸੇ ਵੇਲੇ ਇੱਕ ਪੱਤਰਿਕਾ ਜਿਹੜਾ ਪਰਵਾਨਾ ਸੀ ਉਹ ਲਿਖਾਉਣਾ ਕੀਤਾ ਹੈ।
ਰਾਮਦਾਸ ਕੇ ਤੁਮ ਬੜ ਥਾਨਾ।
ਪੱਤਰਿਕਾ ਦੇ ਵਿੱਚ ਸ਼ੁਰੂਆਤ ਦੇ ਵਿੱਚ ਲਿਖਿਆ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਿੰਘਾਸਨ ਤੇ ਤੁਸੀਂ ਬਿਰਾਜਮਾਨ ਹੋ।
ਮਾਨੈ ਜਗ ਸਗਰੇ ਗੁਰ ਲੈ।
ਸਾਰਾ ਜਗ ਤੁਹਾਨੂੰ ਮੰਨਦਾ, ਸਾਰਾ ਜਗਤ ਤੁਹਾਨੂੰ ਆਪਣਾ ਗੁਰੂ ਕਰਕੇ ਜਾਣਦਾ, ਮੁਕਤੀ ਦਾਤਾ ਕਰਕੇ ਜਾਣਦਾ ਹੈ।
ਅਜ਼ਮਤ ਧਨੀ ਲੋਕ ਸਭ ਕੈ।
ਬੜੇ ਅਜ਼ਮਤ ਦੇ ਸਹਿਤ ਲੋਕ ਤੁਹਾਨੂੰ ਜਾਣਦੇ ਹਨ ਕਿ ਬੜੇ ਭਰੇ ਕਰਾਮਾਤਾਂ ਦੇ ਤੁਸੀਂ ਧਾਰਨੀ ਹੋ।
ਆਬਤਰੇ ਹਮੇਸ਼ ਹਮਾਰੇ।
ਗੁਰੂ ਜੀ ਜਿਹੜੇ ਤੁਹਾਡੇ ਵੱਡੇ ਸਨ ਉਹ ਸਾਡੇ ਵੱਡਿਆਂ ਦੇ ਕੋਲ ਆਉਂਦੇ ਰਹੇ ਹਨ, ਆਪਸ ਦੇ ਵਿੱਚ ਮਿਲਦੇ ਰਹੇ ਹਨ।
ਮਿਲ ਬੋਲਨੋ ਭਲੀ ਪ੍ਰਕਾਰੇ।
ਆਪਸ ਦੇ ਵਿੱਚ ਮਿਲ ਕੇ ਭਲੀ ਪ੍ਰਕਾਰ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਸਨ, ਮਿਲਦੇ ਸਨ, ਪ੍ਰੇਮ ਕਰਦੇ ਸਨ।
ਮਿਹਰਬਾਨਗੀ ਅਬ ਵੀ ਕਰੀਏ।
ਗੁਰੂ ਜੀ ਹੁਣ ਕਿਰਪਾ ਕਰੋ, ਹੁਣ ਵੀ ਮੇਰੇ ਤੇ ਇੱਕ ਮਿਹਰਬਾਨੀ ਕਰ ਦੇਵੋ, ਮੇਰੀ ਬੇਨਤੀ ਪ੍ਰਵਾਨ ਕਰੋ।
ਦਰਸ਼ਨ ਦਿਓ ਸੰਸਾਰ ਸਭ ਹਰੀਐ।
ਮੇਰੀ ਬੇਨਤੀ ਹੈ ਕਿ ਆਪ ਜੀ ਆ ਕੇ ਮੈਨੂੰ ਆਪਣੇ ਦਰਸ਼ਨ ਦੇਣਾ ਕਰੋ, ਤੇ ਆ ਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਮੈਨੂੰ ਦਰਸ਼ਨ ਦੇ ਕੇ ਜਿਹੜੇ ਸੰਸੇ ਹਨ ਉਹਨਾਂ ਦੀ ਨਿਵਿਰਤੀ ਕਰੋ, ਸੰਸੇ ਦੂਰ ਕਰੋ।
ਮੋਕੋ ਅਜ਼ਮਤ ਆਏ ਦਿਖਾਓ।
ਤੇ ਆਪਣੇ ਆ ਕੇ ਭਾਰੀ ਜੋ ਅਜ਼ਮਤ ਹੈ ਉਹ ਮੈਨੂੰ ਆ ਕੇ ਵਿਖਾਉਣਾ ਕਰੋ।
ਮਗ ਖੁਦਾਏ ਕੇ ਬਾਕ ਸੁਣਾਵੋ।
ਭਾਰੀ ਪ੍ਰਤਾਪ ਆਪਣਾ ਵਿਖਾ ਕੇ ਤੇ ਜਿਹੜੇ ਖੁਦਾ ਦੇ ਮਿਲਣ ਵਾਲਾ ਮਾਰਗ ਹੈ, ਖੁਦਾ ਦੇ ਘਰ ਨੂੰ ਜਾਣ ਵਾਲਾ ਮਾਰਗ ਹੈ, ਉਸ ਮਾਰਗ ਦੇ ਬਾਰੇ ਮੈਨੂੰ ਦੱਸਣਾ ਕਰੋ।
ਇਤਿਹਾਸਕ ਲਿਖ ਕਰ ਪਰਵਾਨਾ।
ਇਸ ਪ੍ਰਕਾਰ ਦੇ ਨਾਲ ਹੁਣ ਔਰੰਗਜ਼ੇਬ ਨੇ ਬੜੇ ਪ੍ਰੇਮ ਸਹਿਤ ਨਿਮਰਤਾ ਦੇ ਨਾਲ ਇਸ ਤਰ੍ਹਾਂ ਦੀਆਂ ਮੇਲ ਮਿਲਾਪ ਵਾਲੀਆਂ ਗੱਲਾਂ ਲਿਖ ਕੇ ਪ੍ਰਵਾਨਾ ਤਿਆਰ ਕੀਤਾ ਹੈ।
ਬਿਨੈ ਸਹਿਤ ਅਰ ਨਿਜ ਬਲ ਨਾਨਾ।
ਬਿਨੈ ਸਹਿਤ ਜਿਹਦੇ ਵਿੱਚ ਬੇਨਤੀਆਂ ਵੀ ਸਨ ਤੇ ਕੁਛ ਬਲ ਵੀ ਨੇ ਆਪਣਾ ਜਿਹੜਾ ਉਹਦੇ ਵਿੱਚ ਜ਼ਾਹਰ ਕੀਤਾ ਹੋਇਆ ਸੀ।
ਦੇ ਕਰ ਦੂਤ ਪਠਿਓ ਤਤ ਕਾਲਾ।
ਉਹ ਜਿਹੜਾ ਪ੍ਰਵਾਨਾ ਸੀ ਪੱਤਰਿਕਾ ਲਿਖ ਕੇ ਆਪਣਾ ਇੱਕ ਦੂਤ ਬੁਲਾਇਆ, ਉਸ ਦੂਤ ਨੂੰ ਉਸੇ ਵੇਲੇ ਤਤਕਾਲ ਜਾਣ ਲਈ ਹੁਕਮ ਕੀਤਾ।
ਦੇਰ ਨਾ ਕਰੋ, ਲਿਆਓ ਦਰ ਹਾਲਾ।
ਤੇ ਉਸ ਦੂਤ ਨੂੰ ਪੱਤਰਕਾ ਪ੍ਰਵਾਨਾ ਦੇ ਕੇ ਕਿਹਾ ਕਿ ਹੇ ਦੂਤ, ਹੁਣ ਦੇਰੀ ਨਾ ਕਰੇ, ਇਥੋਂ ਚੱਲਣ ਵਾਸਤੇ ਤਤਕਾਲ ਬੜੀ ਛੇਤੀ ਦੇ ਨਾਲ ਇਥੋਂ ਜਾ ਤੇ ਸਤਿਗੁਰੂ ਗੁਰੂ ਜੀ ਦੇ ਕੋਲ ਜਾ ਕੇ ਉਹਨਾਂ ਨੂੰ ਨਾਲ ਲੈ ਕੇ ਆਉਣਾ ਕਰ।
ਦਿੱਲੀਪੁਰ ਤੇ ਕੀਨ ਪਿਆਨਾ।
ਹੁਣ ਇਸ ਦੂਤ ਨੇ ਜਦੋਂ ਔਰੰਗਜ਼ੇਬ ਦੇ ਕੋਲੋਂ ਇਹ ਪੱਤਰਕਾ ਲਈ ਤੇ ਪੱਤਰਕਾ ਲੈ ਕੇ ਪ੍ਰਵਾਨਾ ਲੈ ਕੇ ਦੂਤ ਦਿੱਲੀ ਤੋਂ ਚੱਲ ਪਿਆ ਕੀਰਤਪੁਰ ਸਾਹਿਬ ਵੱਲ ਨੂੰ।
ਸਤਿਗੁਰ ਕੇ ਘਰ ਜਿਸ ਪੁਰ ਜਾਨਾ।
ਜਿੱਥੇ ਸਤਿਗੁਰ ਪਾਤਸ਼ਾਹ ਜੀ ਦਾ ਨਿਵਾਸ ਸੀ, ਜਿਸ ਸਥਾਨ ਤੇ ਸਤਿਗੁਰ ਪਾਤਸ਼ਾਹ ਜੀ ਰਹਿੰਦੇ ਸਨ, ਉਸ ਨਿਵਾਸ ਵੱਲ ਨੂੰ ਦਿੱਲੀ ਤੋਂ ਇਸ ਦੂਤ ਨੇ ਚਾਲੇ ਪਾਏ ਹਨ।
ਤੁਰਨ ਗਮਨੇ ਮਾਰਗ ਸਾਰਾ।
ਤੇ ਹੁਣ ਦਿੱਲੀ ਤੋਂ ਚਲਦਿਆਂ ਜਿਹੜਾ ਸਾਰਾ ਪੈਂਡਾ ਸੀ ਉਹ ਤੈਅ ਕੀਤਾ ਹੈ।
ਕ੍ਰਮ ਕ੍ਰਮ ਲੰਘ ਗਯੋ ਹਿਤ ਧਾਰਾ।
ਚਲਦਿਆਂ ਉਹ ਸਾਰਾ ਜਿਹੜਾ ਪੈਂਡਾ ਤੈਅ ਕਰਕੇ ਨੇੜੇ ਪਹੁੰਚਿਆ ਹੈ।
ਰੋਪੜਪੁਰ ਤੇ ਚੱਲ ਅਗਵਾਏ, ਕੀਰਤਪੁਰ ਪਹੁੰਚਿਓ ਤਬ ਜਾਏ।
ਚਲਦਿਆਂ ਇਹ ਦੂਤ ਪ੍ਰਵਾਨਾ ਲੈ ਕੇ ਰੋਪੜ ਸ਼ਹਿਰ ਪਹੁੰਚਿਆ। ਇੱਥੇ ਪਹੁੰਚ ਕੇ ਕੁਛ ਚਿਰ ਆਰਾਮ ਕੀਤਾ, ਫਿਰ ਰੋਪੜ ਤੋਂ ਇਹਨੇ ਚਾਲੇ ਪਾਏ ਹਨ ਤੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਜਿੱਥੇ ਸਤਿਗੁਰ ਪਾਤਸ਼ਾਹ ਜੀ ਬਿਰਾਜਮਾਨ ਸਨ ਉੱਥੇ ਆਣਾ ਕੀਤਾ ਹੈ।
ਤਹਾਂ ਪਹੁੰਚ ਤਿਨ ਕੀਨ ਸਡੇਰਾ।
ਉੱਥੇ ਪਹੁੰਚਦਿਆਂ ਹੀ ਕੀਰਤਪੁਰ ਸਾਹਿਬ ਜਦੋਂ ਪਹੁੰਚਿਆ, ਪਹੁੰਚ ਕੇ ਇਹਨੇ ਆਪਣਾ ਜਾ ਕੇ ਡੇਰਾ ਕੀਤਾ ਹੈ।
ਸ਼੍ਰੀ ਸਤਿਗੁਰ ਜੈ ਕੀਨ ਬਸੇਰਾ।
ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਨਿਵਾਸ ਕੀਤਾ ਹੋਇਆ ਸੀ, ਉਸ ਸਥਾਨ ਤੋਂ ਕੁਝ ਹੀ ਦੂਰੀ ਤੇ ਇਸ ਦੂਤ ਨੇ ਆਪਣਾ ਡੇਰਾ ਕੀਤਾ ਹੈ।
ਦੁਐ ਸਹੰਸਰ ਦੁਐ ਸਹਿਸ ਤੁਰੰਗ।
2200 ਘੋੜ ਸਵਾਰ ਜੋ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਤਿਆਰ ਬਰ ਤਿਆਰ ਸਨ,
ਉਤਰੇ ਉੱਪਰ ਰਹਿਤ ਨਿਤ ਸੰਗ।
ਤੇ ਉਹ ਵੀ 2200 ਘੋੜ ਸਵਾਰ ਤਿਆਰ ਬਰ ਤਿਆਰ ਸ਼ਸਤਰਾਂ ਦੇ ਸਹਿਤ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਹੀ ਇਹਨਾਂ 2200 ਘੋੜ ਸਵਾਰਾਂ ਨੇ ਵੀ ਡੇਰਾ ਕੀਤਾ ਹੋਇਆ ਹੈ।
ਵਾਹਨ ਪੁਸ਼ਟ ਖਰੇ ਬੋ ਮੋਲੇ।
ਵਾਹਨ ਪੁਸ਼ਟ ਬੜੇ ਰਿਸ਼ਟ ਪੁਸ਼ਟ ਜਿਹੜੇ ਘੋੜੇ ਹਨ, ਬੜੇ ਕੀਮਤੀ ਬਹੁ ਮੋਲੇ, ਬੜੇ ਭਾਰੀ ਕੀਮਤ ਵਾਲੇ ਜਿਹੜੇ ਘੋੜੇ ਹਨ, ਰਿਸ਼ਟ ਪੁਸ਼ਟ ਖੜੇ ਹਨ।
ਥਾਨ ਸੁਹਾਵਤ ਸੁਨੀਅਤ ਬੋਲੇ।
ਬੜੀ ਰਮਣੀਕ ਜਗ੍ਹਾ, ਬੜੀ ਸੁਹਾਵਣੀ ਜਗ੍ਹਾ ਹੈ ਤੇ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਬੋਲੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਹਨ।
ਰੰਗ ਰੰਗ ਕੇ ਸੁੰਦਰ ਘੋਰੇ।
ਤੇ ਕਈ ਰੰਗਾਂ ਦੇ ਜੋ ਸਤਿਗੁਰੂ ਪਾਤਸ਼ਾਹ ਜੀ ਦੇ ਤਬੇਲੇ ਦੇ ਵਿੱਚ ਘੋੜੇ ਸਨ, ਉਹ ਕਈ ਰੰਗਾਂ ਦੇ ਸਨ, ਬੜੇ ਸੋਹਣੇ ਸੁੰਦਰ ਲੱਗਦੇ ਸਨ।
ਉਹ ਕੂਦਤ ਚੰਚਲ ਤਨ ਜੋਰੇ।
ਤੇ ਬੜੇ ਉਹ ਘੋੜੇ ਬਲਵਾਨ, ਬੜੇ ਕੁੱਦਦੇ, ਬੜੇ ਉਹਨਾਂ ਦੇ ਸਰੀਰ ਦੇ ਵਿੱਚ ਜ਼ੋਰ ਹੈ, ਬੜੇ ਬਲਵਾਨ ਹਨ।
ਸੁਪੁੱਟ ਅਲੰਕ੍ਰਿਤ ਦਰਬ ਸਮੇਤਾ।
ਧਨ ਦੇ ਸਹਿਤ ਸਾਰੇ ਸਾਜੋ ਸਮਾਨ ਦੇ ਸਹਿਤ ਜਿਹੜੇ ਸੂਰਮੇ ਉਹ ਸੁਸ਼ੋਭਿਤ ਹਨ, ਸੋਭ ਰਹੇ ਹਨ।
ਸੂਖਮ ਬਸਤਰ ਸ਼ਸਤਰ ਸੁਹੀਤਾ।
ਬੜੇ ਸੂਖਮ ਜਿਹੜੇ ਬਸਤਰ ਹਨ ਇਹਨਾਂ ਸੂਰਮਿਆਂ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਹਨ ਤੇ ਉਹਨਾਂ ਦੇ ਉੱਪਰ ਦੀ ਸੋਹਣੇ ਸ਼ਾਸਤਰ ਸਰੀਰ ਤੇ ਸਜਾਏ ਹੋਏ ਹਨ।
ਜੇ ਜੁਦ ਮੁਖ ਮੋਰੈ ਨਾਏ।
ਜੇ ਕਿਤੇ ਜੰਗ ਸ਼ੁਰੂ ਹੋ ਜਾਵੇ ਤੇ ਉਹ ਜੰਗ ਤੋਂ ਮੁਖ ਮੋੜਨ ਵਾਲੇ ਨਹੀਂ, ਉਸ ਜੰਗ ਦੇ ਵਿੱਚ ਆਪਣੇ ਸ਼ਾਸਤਰ ਜਿਹੜੀ ਵਿਦਿਆ ਹੈ ਉਸ ਨੂੰ ਪ੍ਰਗਟ ਕਰਨ ਵਾਲੇ ਹਨ, ਯੁੱਧ ਤੋਂ ਭੱਜਣ ਵਾਲੇ ਨਹੀਂ, ਤਿਆਰ ਬਰ ਤਿਆਰ ਰਹਿੰਦੇ ਹਨ।
ਅਸਦਲ ਉਤਰੇ ਓ ਪੁਰ ਮਾਏ।
ਐਸੋ ਦਲ ਉਤਰੇ ਓ ਪੁਰ ਮਾਏ। ਐਸਾ ਇਹ ਬਲਵਾਨ ਤਿਆਰ ਬਰ ਤਿਆਰ ਜਿਹੜਾ ਦਲ ਹੈ ਇਸ ਕੀਰਤਪੁਰ ਸਾਹਿਬ ਦੇ ਵਿੱਚ ਉਤਰਿਆ ਹੋਇਆ ਹੈ।
ਕਿਤਕ ਸਿੱਖ ਸੇਵਕ ਸੰਗ ਰਹਿ।
ਹੋਰ ਵੀ ਅਨੇਕਾਂ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਪਾਸ ਰਹਿੰਦੀਆਂ ਹਨ।
ਦਰਸੈ ਗੁਰੂ ਚਾਕਰੀ ਲੈ।
ਆ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਦੀਆਂ ਹਨ, ਦਰਸ਼ਨ ਕਰਕੇ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਲੱਗ ਜਾਂਦੀਆਂ ਹਨ ਸੰਗਤਾਂ।
ਕਿਤਕ ਲੈ ਤਨ ਨੌਕਰ ਰਾਖੇ।
ਤੇ ਕੁਛ ਐਸੇ ਵੀ ਸਨ ਜਿਨ੍ਹਾਂ ਨੂੰ ਧਨ ਦੀ ਲੋੜ ਸੀ ਆਪਣੇ ਘਰ ਦੇ ਗੁਜ਼ਾਰੇ ਵਾਸਤੇ, ਉਹ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਨੌਕਰੀ ਕਰਦੇ ਸਨ ਤੇ ਧਨ ਪ੍ਰਾਪਤ ਕਰਦੇ ਸਨ।
ਮਹਾਸੂਰ ਨਿਤ ਰਾਣਿਆ ਬਲਾਖੇ,
ਮਹਾਸੂਰ ਨਿਤ ਰਾਣਿਆ ਬਲਾਖੇ, ਬੜੇ ਸੂਰ ਬਲਵਾਨ ਜਿਹੜੇ ਮਨ ਦੇ ਵਿੱਚ ਨਿਤ ਜੰਗ ਕਰਨ ਦੀ ਅਭਿਲਾਖਾ ਰੱਖਦੇ ਹਨ, ਉਹ ਤਿਆਰ ਬਰ ਤਿਆਰ ਰਹਿੰਦੇ ਹਨ।
ਪੂਰੀ ਸੁਹਾਵਨ ਦੇਖੀ ਦੂਤ,
ਐਸੀ ਸੁਹਾਵਨੀ ਜਦੋਂ ਪੁਰੀ ਇਹ ਨਗਰ ਦੇਖਿਆ ਦੂਤ ਨੇ,
ਲਸ਼ਕਰ ਪਰਿਓ ਬਣਿਓ ਸ਼ੁਭ ਸੂਤ,
ਲਸ਼ਕਰ ਜਿਹੜਾ ਸੀ ਸਾਜੋ ਸਮਾਨ ਦੇ ਸਾਥ ਸਾਰਾ ਵੇਖਣਾ ਕੀਤਾ।
ਸ਼੍ਰੀ ਯਾਰ ਰਾਏ ਗੁਰੂ ਸੁਖ ਕਾਰੇ, ਜਾਨੀ ਸਭ ਸੁਧਰ ਦੇ ਮਜਾਰੇ,
ਸੁੱਖਾਂ ਦੇ ਦਾਤੇ ਸੁੱਖਾਂ ਦੇ ਘਰ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਜਿਹੜੇ ਦੂਤ ਦੇ ਹੱਥ ਪ੍ਰਵਾਨਾ ਭੇਜਿਆ, ਸਾਰੀ ਉਹ ਸੁਧ ਗੁਰੂ ਪਾਤਸ਼ਾਹ ਅੰਤਰਜਾਮੀ ਨੇ ਜਾਨਣਾ ਕੀਤੀ ਹੈ।
ਕਹਿ ਕਰ ਸੁੰਦਰ ਸਵਾਲ ਲਗਾਏ,
ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਦੂਤ ਨੂੰ ਬੁਲਾਉਣ ਤੋਂ ਪਹਿਲਾਂ, ਕਿਉਂਕਿ ਦੂਤ ਨੇ ਆ ਕੇ ਅਜੇ ਕੁਛ ਦੂਰੀ ਤੇ ਡੇਰਾ ਕੀਤਾ ਸੀ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਸੋਹਣੀ ਸੁੰਦਰ ਜਿਹੜੀ ਸਭਾ ਸੀ ਉਹ ਲਗਵਾਉਣਾ ਕੀਤੀ ਹੈ।
ਗਿਲਮ ਗਲੀਚਾ ਪਟ ਬਿਛਵਾਏ,
ਬੜੇ ਸੋਹਣੇ ਗਿਲਮ ਗਲੀਚਾ ਰੇਸ਼ਮਦਾਰ ਉੱਥੇ ਜਿਹੜੇ ਸਾਨੂੰ ਵਿਛਾਉਣਾ ਕੀਤੇ ਹਨ।
ਚੋਬਦਾਰ ਖਰੇ ਟਲੈਤ,
ਚੋਬਦਾਰ ਜਿਹੜੇ ਸਾਨੂੰ ਵੀ ਚੋਭਾ ਲੈ ਕੇ ਖੜੇ ਹਨ ਤਿਆਰ ਬਰ ਤਿਆਰ।
ਜਨ ਦੰਡ ਕਰਨ ਮੈਂ ਲੇਤ,
ਜਿਹੜੇ ਉਹਨਾਂ ਦੇ ਹੱਥਾਂ ਦੇ ਵਿੱਚ ਡੰਡੇ ਹਨ ਉਹ ਸੋਨੇ ਦੇ ਡੰਡੇ ਉਹਨਾਂ ਨੇ ਹੱਥਾਂ ਦੇ ਵਿੱਚ ਪਕੜੇ ਹੋਏ ਹਨ।
ਚਾਰੂ ਚੰਦੋਵਾ ਚਿਤ੍ਰਤ ਜ਼ਰੇ,
ਚਾਰ ਚੰਦੋਵਾ ਚਿਤ੍ਰਤ ਜ਼ਰੇ, ਤੇ ਜਿਹੜਾ ਸੋਹਣਾ ਚੰਦੋਵਾ ਸਤਿਗੁਰੂ ਪਾਤਸ਼ਾਹ ਜੀ ਦੇ ਆਸਨ ਤੇ ਤਾਣਿਆ ਹੈ, ਬੜਾ ਸੋਹਣਾ ਸੁੰਦਰ ਜਰੀਦਾਰ ਉਹ ਚੰਦੋਵਾ ਸਤਿਗੁਰੂ ਪਾਤਸ਼ਾਹ ਜੀ ਦੇ ਸੀਸ ਤੇ ਤਾਨਣਾ ਕੀਤਾ ਹੈ।
ਨਗ ਵਿੱਚ ਜਿਹੜੀ ਮੁਕਤਨ ਲੜੀ,
ਜਿਹਦੇ ਵਿੱਚ ਮੋਤੀਆਂ ਦੀ ਜਿਹੜੀ ਲੜੀ ਪਰੋਈ ਹੋਈ ਹੈ, ਜੜੀ ਵਿੱਚ ਮੋਤੀਆਂ ਦੇ ਨਗ ਜੜੇ ਹੋਏ ਹਨ, ਬੜੇ ਸੋਹਣੇ ਸੁੰਦਰ ਦੂਰੋਂ ਚਮਕਦੇ ਹਨ।
ਸ਼ਮਕੀ ਡੋਰੇ ਸੁੱਟ ਤਾਨੇ,
ਤੇ ਉਸ ਚੰਦੋਵੇ ਨੂੰ ਤਾਨਣ ਦੇ ਵਾਸਤੇ ਜਿਹੜੀਆਂ ਡੋਰਾਂ ਦੀ ਵਰਤੋਂ ਕੀਤੀ ਗਈ, ਜਿਹੜੀਆਂ ਡੋਰੀਆਂ ਦੇ ਨਾਲ ਚੰਦੋਵਾ ਬੰਨਿਆ ਗਿਆ, ਉਹ ਰੇਸ਼ਮ ਦੀਆਂ ਬੜੀਆਂ ਸੋਹਣੀਆਂ ਜਿਹੜੀਆਂ ਡੋਰਾਂ ਸਨ ਉਹਨਾਂ ਦੇ ਨਾਲ ਚੰਦੋਏ ਨੂੰ ਬੰਨਿਆ ਹੈ।
ਹਾਲਤ ਜ਼ਰੀ ਚੁਲਤ ਛਬ ਖਾਨੇ,
ਬੜੇ ਜਿਹੜੇ ਉਹਨਾਂ ਦੇ ਝਾਲਰ ਜਿਹੜੀ ਜਰੀ ਸੀ, ਬੜੀ ਸੋਹਣੀ ਝਾਲਰ ਜਿਹੜੀ ਜਰੀਦਾਰ ਸੀ, ਉਹ ਬੜੀ ਸੁਹਾਵਣੀ ਸੀ, ਸੋਹਣੀ ਲੱਗ ਰਹੀ ਸੀ ਜਦੋਂ ਝੁਲਦੀ ਸੀ।
ਸਤ ਗੁਰ ਮੰਦ ਮੰਦ ਚੱਲ ਆਏ, ਬੈਠ ਸਿੰਘਾਸਨ ਮਾਏ ਸੁਆਏ,
ਸਤਿਗੁਰੂ ਮੁਕਤੀ ਦਾ ਦਾਤੇ ਸੁੱਖਾਂ ਦੇ ਘਰ ਕਿਰਪਾ ਦੇ ਘਰ ਸਤਿਗੁਰੂ ਜੀ ਹੌਲੀ ਹੌਲੀ ਚੱਲ ਕੇ ਉਸ ਸਥਾਨ ਤੇ ਆਏ ਹਨ ਜਿੱਥੇ ਸੋਹਣਾ ਤਖਤ ਸਤਿਗੁਰੂ ਪਾਤਸ਼ਾਹ ਜੀ ਦੇ ਲਈ ਸਜਾਇਆ ਗਿਆ ਹੈ। ਕਿਰਪਾ ਦੇ ਘਰ ਸਤਿਗੁਰੂ ਪਾਤਸ਼ਾਹ ਜੀ ਆ ਕੇ ਉਹ ਸੋਹਣੇ ਤਖਤ ਤੇ ਸੁਭਾਏ ਮਨ ਹੋਏ ਹਨ।
ਮਨੋ ਸ਼ਾਂਤ ਰਸ ਧਰਿਓ ਸਰੀਰਾ,
ਤੇ ਸ਼ਾਂਤ ਰਸ ਜਿਨ੍ਹਾਂ ਨੇ ਧਾਰਨ ਕੀਤਾ ਹੋਇਆ ਹੈ,
ਗਿਆਨ ਵਿਰਾਗ ਭਰੇ ਔਰ ਧੀਰਾ,
ਇਹਨਾਂ ਦੇ ਸਰੀਰ ਦੇ ਅੰਦਰ ਗਿਆਨ ਵਿਰਾਗ ਦੇ ਨਾਲ ਜਿਹੜੇ ਅੰਦਰੋਂ ਭਰੇ ਹੋਏ ਹਨ।
ਚਮਰ ਚਾਰੋ ਟੁਰਤ ਦਿਸ਼ ਚਾਰੇ,
ਸਤਿਗੁਰੂ ਪਾਤਸ਼ਾਹ ਜੀ ਦੇ ਸੀਸ ਤੇ ਚੌਰ ਬਰਦਾਰ ਜਿਹੜਾ ਚੌਰ ਕਰ ਰਿਹਾ ਸੀ, ਮਾਨੋ ਜਿਵੇਂ ਹੰਸ ਉੱਪਰ ਕੋਈ ਫੇਰੀਆਂ ਪਾ ਰਿਹਾ ਹੋਵੇ, ਇਸ ਤਰ੍ਹਾਂ ਬੜਾ ਸੋਹਣੇ ਤਰੀਕੇ ਦੇ ਨਾਲ ਚੌਰ ਬਰਦਾਰ ਚੌਰ ਕਰ ਰਿਹਾ ਸੀ, ਚਾਰੇ ਪਾਸੇ ਚੌਰ ਢੁੱਲ ਰਿਹਾ ਸੀ।
ਚਮਕਤ ਰਵ ਅਨਹਾਰੇ, ਬਿਜਨਾ ਚਮਕਤ ਰਵੀ ਅਨਹਾਰੇ,
ਤੇ ਇੱਕ ਸੇਵਾਦਾਰ ਗੁਰੂ ਪਾਤਸ਼ਾਹ ਜੀ ਨੂੰ ਪੱਖਾ ਝੱਲਣ ਦੀ ਸੇਵਾ ਕਰ ਰਿਹਾ ਸੀ, ਉਹ ਪੱਖਾ ਮਾਨੋ ਸੂਰਜ ਦੀ ਨਿਆਈ ਚਮਕਦਾ ਸੀ, ਐਸਾ ਸੋਹਣਾ ਸੁੰਦਰ ਪੱਖਾ ਸੀ।
ਅਨੇਕ ਮਸੰਦ ਮੇਵੜੇ ਆਏ,
ਅਨੇਕਾਂ ਹੀ ਮਸੰਦ ਗੁਰੂ ਕੇ ਹੋਰ ਸਿੱਖ ਸੁਰਬੀਰ ਬੇਅੰਤ ਸਿੱਖ ਸੰਗਤਾਂ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਸ਼ਰਨ ਦੇ ਵਿੱਚ ਆਏ ਹਨ।
ਬੜੇ ਧਨਾੜ ਬਸਤਰ ਸ਼ੁਭ ਪਾਏ,
ਜਿਹੜੇ ਬੜੇ ਧਨਾੜ ਹਨ, ਬੜੇ ਮਾਇਆ ਧਾਰੀ ਹਨ, ਉਹਨਾਂ ਨੇ ਬੜੇ ਸੋਹਣੇ ਜਿਹੜੇ ਸ਼ੁਭ ਵਸਤਰ, ਸੋਹਣੇ ਬਹੁ ਮੋਲੇ ਕੱਪੜੇ ਜਿਹੜੇ ਵਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਹਨ।
ਨੌਕਰ ਜੋਧਾ ਸਵਧਾਨਾ,
ਨੌਕਰ ਜਿਹੜੇ ਨੌਕਰ ਹਨ ਯੋਧੇ ਹਨ, ਉਹ ਵੀ ਬੜੇ ਸਾਵਧਾਨ ਹੋ ਕੇ ਸਭਾ ਦੇ ਵਿੱਚ ਆਏ ਹਨ।
ਬਸਤ ਸ਼ਸਤਰ ਸਭ ਕੇ ਬਿਦਨਾਨਾ,
ਸਾਰਿਆਂ ਨੇ ਬੜੇ ਬੜੇ ਸੋਹਣੇ ਬਸਤਰ ਸ਼ਸਤਰ ਬਹੁ ਭਾਰੀ ਕੀਮਤ ਵਾਲੇ ਉਹ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਹਨ।
ਸਭਾ ਵਿਖੇ ਚੱਲ ਕੇ ਸਭ ਆਏ,
ਸਾਰੇ ਇਸ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਸਭਾ ਦੇ ਵਿੱਚ ਚੱਲ ਕੇ ਆਏ ਹਨ।
ਪੰਗਤ ਲਾਏ ਬੈਠ ਸਮਝਾਏ,
ਸਭਾ ਦੇ ਵਿੱਚ ਆ ਕੇ ਲਾਈਨ ਦੇ ਵਿੱਚ ਪੰਗਤ ਦੇ ਵਿੱਚ ਸਾਰੇ ਆਪੋ ਆਪਣੇ ਸਥਾਨ ਤੇ ਬੈਠੇ ਹਨ।
ਗਨ ਦੇਸ਼ਨ ਕੀ ਸੰਗਤ ਜੋਏ,
ਹੋਰ ਦੂਰ ਦੁਰਾਡੇ ਦੇਸ਼ਾਂ ਤੋਂ ਚੱਲ ਕੇ ਜਿਹੜੀ ਸੰਗਤ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਦਰਸ਼ਨਾਂ ਵਾਸਤੇ ਆਈ ਹੈ।
ਦਰਸ਼ਨ ਹਿਤੀ ਉਤਰੀ ਪੁਰ ਸੋਏ,
ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਚਾਰੇ ਦਿਸ਼ਾਵਾਂ ਤੋਂ ਦੂਰ ਦੁਰਾਡਿਆਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਸੰਗਤ ਕੀਰਤਪੁਰ ਸਾਹਿਬ ਵਿਖੇ ਉਤਰੀ ਹੈ।
ਸਭ ਲੈ ਕਰ ਗੁਰ ਭੇਟ ਵਿਸਾਲਾ,
ਬੜੀਆਂ ਬਹੁ ਕੀਮਤੀ ਜਿਹੜੀਆਂ ਭੇਟਾਵਾਂ ਸਨ ਗੁਰੂ ਪਾਤਸ਼ਾਹ ਜੀ ਨੂੰ ਅਰਪਣ ਕਰਨ ਦੇ ਵਾਸਤੇ ਲੈ ਕੇ ਆਏ ਹਨ।
ਸਭਾ ਵਿਖੇ ਪਹੁੰਚੀ ਤਤਕਾਲਾ,
ਜਦੋਂ ਇਹਨਾਂ ਸੰਗਤਾਂ ਨੂੰ ਪਤਾ ਲੱਗਿਆ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਸੋਹਣੀ ਸਭਾ ਜਿਹੜੀ ਸੱਜ ਗਈ ਹੈ, ਸਤਿਗੁਰੂ ਪਾਤਸ਼ਾਹ ਜੀ ਆਪਣੇ ਤਖਤ ਤੇ ਆ ਕੇ ਸੁਭਾਏ ਮਨ ਹੋਏ ਹਨ, ਸੁਸ਼ੋਭਿਤ ਹਨ, ਹੁਣ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਸਭਾ ਵੱਲ ਆਏ ਹਨ।
ਦਰਸ਼ਨ ਭਿਖਤ ਹੋਏ ਅਰਦਾਸ,
ਸਤਿਗੁਰੂ ਪਾਤਸ਼ਾਹ ਜੀ ਦੇ ਆ ਕੇ ਦਰਸ਼ਨ ਕੀਤੇ ਹਨ ਤੇ ਦਰਸ਼ਨ ਕਰਕੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਕਰਦੀਆਂ ਹਨ ਸਿੱਖ ਸੰਗਤਾਂ।
ਚਾਰੇ
ਦਿਸ਼ਾਵਾਂ ਤੋਂ ਚਾਰੇ ਪਾਸਿਆਂ ਤੋਂ ਸੁੱਖਾਂ ਦੇ ਦਾਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਵੰਦਨਾ ਕਰ ਰਹੀਆਂ ਹਨ, ਸੰਗਤਾਂ ਨਮਸਕਾਰ ਕਰ ਰਹੀਆਂ ਹਨ।
ਕੀਤਕ ਘਟਕਾ ਜਵਾ ਬਿਤਾਏ,
ਕਈ ਘੜੀਆਂ ਜੋ ਸੋ ਜਦੋਂ ਇਸ ਤਰ੍ਹਾਂ ਬਤੀਤ ਕੀਤੀਆਂ।
ਪਠ ਜਨ ਲੀਨ ਸਦੋਤ ਬੁਲਾਏ,
ਕਈ ਘੜੀਆਂ ਜਦੋਂ ਬੀਤ ਗਈਆਂ, ਸਾਰੀਆਂ ਸਿੰਘ ਸੰਗਤਾਂ ਨੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਸਾਰੀ ਜਿਹੜੀ ਸਭਾ ਸੀ ਉਹ ਭਰ ਗਏ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਉਸ ਦੂਤ ਨੂੰ ਜਿਹੜਾ ਦਿੱਲੀ ਤੋਂ ਔਰੰਗਜ਼ੇਬ ਦਾ ਪ੍ਰਵਾਨਾ ਲੈ ਕੇ ਆਇਆ, ਉਸ ਦੂਤ ਨੂੰ ਬੁਲਾਉਣ ਵਾਸਤੇ ਸੇਵਕ ਨੂੰ ਭੇਜਿਆ ਹੈ।
ਆਏ ਪ੍ਰਵੇਸ਼ਿਓ ਸਭਾ ਆਨੰਦਤ,
ਹੁਣ ਉਹ ਦੂਤ ਨੂੰ ਜਦੋਂ ਸੁਨੇਹਾ ਮਿਲਿਆ, ਉਹ ਦੂਤ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਸਭਾ ਦੇ ਵਿੱਚ ਆਇਆ ਤੇ ਬੜਾ ਆਨੰਦਿਤ ਹੋਇਆ ਸਤਿਗੁਰੂ ਪਾਤਸ਼ਾਹ ਜੀ ਦੀ ਸ਼ੋਭਾ ਨੂੰ ਵੇਖ ਕੇ।
ਕਿਉਂ ਦਿਸ਼ਮੈ ਪੂਜਿਤ ਪਰਬੰਧਤ,
ਇਹ ਦੇਖਦਾ ਕਿ ਚਾਰੇ ਪਾਸਿਆਂ ਤੋਂ ਸਤਿਗੁਰੂ ਪਾਤਸ਼ਾਹ ਜੀ ਦੀ ਪੂਜਾ ਹੋ ਰਹੀ ਹੈ, ਸੰਗਤਾਂ ਨਮਸਕਾਰ ਕਰ ਰਹੀਆਂ ਹਨ, ਵੰਦਨਾ ਕਰ ਰਹੀਆਂ ਹਨ।
ਹਿਰਤ ਨਮਰ ਭਇਓ ਕਰ ਜੋਰ,
ਤੇ ਹੁਣ ਹਿਰਦੇ ਦੇ ਅੰਦਰ ਬੜੀ ਨਿਮਰਤਾ ਨੂੰ ਧਾਰਨ ਕਰਕੇ ਦੋਵੇਂ ਹੱਥ ਜੋੜੇ ਹਨ, ਸਤਿਗੁਰੂ ਪਾਤਸ਼ਾਹ ਜੀ ਨੂੰ ਵੰਦਨਾ ਕੀਤੀ ਹੈ।
ਬੈਠਿਓ ਜਾਂ ਬਤਾਵਤ ਠੋਰ,
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੂੰ ਜਦੋਂ ਨਮਸਕਾਰ ਕੀਤੀ, ਵੰਦਨਾ ਕੀਤੀ ਤੇ ਜਿਸ ਸਥਾਨ ਤੇ ਬੈਠਣ ਵਾਸਤੇ ਕਿਹਾ ਉਸ ਸਥਾਨ ਤੇ ਬੜੇ ਅਦਬ ਸਹਿਤ ਬੈਠ ਗਿਆ।
ਹੁਣ ਅੱਗੇ ਧਰ ਕਰ ਪਰਵਾਨਾ,
ਤੇ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਉਹ ਜਿਹੜਾ ਪਰਵਾਨਾ ਦਿੱਲੀ ਤੋਂ ਬਾਦਸ਼ਾਹ ਦਾ ਲੈ ਕੇ ਆਇਆ ਸੀ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਰੱਖਣਾ ਕੀਤਾ ਹੈ।
ਔਰੰਗ ਕੋ ਬਿਰਤਾਂਤ ਬਖਾਨਾ,
ਜਿਹੜਾ ਔਰੰਗ ਜੇ ਬਾਦਸ਼ਾਹ ਦਾ ਬਿਰਤਾਂਤ ਪ੍ਰਵਾਨੇ ਦੇ ਵਿੱਚ ਲਿਖਿਆ ਹੋਇਆ ਸੀ ਉਹ ਸਾਰਾ ਜਿਹੜਾ ਬਿਰਤਾਂਤ ਸੀ ਉਹ ਸਤਿਗੁਰੂ ਪਾਤਸ਼ਾਹ ਜੀ ਨੂੰ ਦੱਸਣਾ ਕੀਤਾ ਹੈ।
ਯਾਦ ਕਰਿਓ ਤੁਮ ਕੋ ਪਾਤਸ਼ਾਹ,
ਕਹਿਣ ਲੱਗਾ ਗੁਰੂ ਪਾਤਸ਼ਾਹ ਜੀ ਆਪ ਜੀ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਯਾਦ ਕੀਤਾ ਹੈ, ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ।
ਮੋਕੋ ਪਠਿਓ ਛਿਪਰ ਨਿਜ ਪਾਓ,
ਤੇ ਮੈਨੂੰ ਆਪ ਜੀ ਪਾਸ ਇਹ ਪ੍ਰਵਾਨਾ ਦੇ ਕੇ ਭੇਜਣਾ ਕੀਤਾ ਕਿ ਜਾ ਤਤਕਾਲ ਦੇਰੀ ਨਾ ਕਰ, ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਮੇਰਾ ਸੁਨੇਹਾ ਲੈ ਕੇ ਜਾਣਾ ਕਰ।
ਬਨੇ ਆਪ ਕੋ ਚਲਬੋ ਤੁਰਨ,
ਹੁਣ ਸਤਿਗੁਰੂ ਪਾਤਸ਼ਾਹ ਜੀ ਬਾਦਸ਼ਾਹ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਆਪ ਜੀ ਤੁਰਤ ਹੁਣ ਮੇਰੇ ਨਾਲ ਚਲਣਾ ਕਰੋ।
ਦਿਓ ਦਰਸ਼ਨ ਤੇ ਗੁਣ ਗਨ ਪੂਰਨ,
ਹੇ ਗੁਣਾਂ ਦੇ ਖਾਨ ਸਤਿਗੁਰੂ ਪਾਤਸ਼ਾਹ ਜੀ ਹੁਣ ਜਾ ਕੇ ਆਪ ਜੀ ਬਾਦਸ਼ਾਹ ਨੂੰ ਦਰਸ਼ਨ ਦੇਣਾ ਕਰੋ।
ਅਜ਼ਮਤ ਜ਼ਾਹਰ ਜਾਏ ਦਿਖਾਓ,
ਤੇ ਆਪ ਜੀ ਦਾ ਜਿਹੜਾ ਵੱਡਾ ਪ੍ਰਤਾਪ ਹੈ ਉਹ ਪ੍ਰਤਾਪ ਆਪ ਜੀ ਬਾਦਸ਼ਾਹ ਨੂੰ ਜਾ ਕੇ ਵਿਖਾਉਣਾ ਕਰੋ।
ਕਰੋ ਸ਼ਕਤ ਨਿਜ ਔਰ ਝੁਕਾਵੋ,
ਆਪਣੀ ਸ਼ਕਤੀ ਦੇ ਨਾਲ ਆਪਣਾ ਉਹ ਤੇਜ ਪ੍ਰਤਾਪ ਔਰੰਗਜ਼ੇਬ ਨੂੰ ਵਿਖਾ ਕੇ ਉਹਨੂੰ ਆਪਣੇ ਵੱਲ ਝੁਕਾ ਲਵੋ।
ਕਰਾਮਾਤ ਚਾਤੈ ਦੇਖਾ,
ਔਰੰਗਜ਼ੇਬ ਬਾਦਸ਼ਾਹ ਆਪ ਜੀ ਪਾਸੋ ਕਰਾਮਾਤ ਦੇਖਣੀ ਚਾਹੁੰਦਾ ਹੈ।
ਨਿਤੇ ਅਭਲਾਖਾ ਵਧੀ ਵਿਸ਼ੇਖਾ,
ਉਹਦੀ ਬੜੀ ਅਭਲਾਖਾ ਹੈ, ਬੜੀ ਅਭਲਾਖਾ ਉਹਨੇ ਧਾਰਨ ਕੀਤੀ ਹੋਈ ਕਿ ਗੁਰੂ ਜੀ ਨੂੰ ਮੈਂ ਆਪਣੇ ਪਾਸ ਕੋਲ ਬੁਲਾ ਕੇ ਉਹਨਾਂ ਦੇ ਪਾਸੋਂ ਮੈਂ ਕਰਾਮਾਤ ਵੇਖਾਂ।
ਬਿਨ ਦੇਖੇ ਸੋ ਕਿਉਂ ਨਾ ਟਰੈ,
ਤੇ ਉਹ ਬਿਨਾਂ ਕਰਾਮਾਤ ਵੇਖਣ ਤੋਂ ਟਲੇਗਾ ਨਹੀਂ, ਕਿਉਂਕਿ ਔਰੰਗਜ਼ੇਬ ਮਨ ਦੇ ਵਿੱਚ ਅਭਲਾਖਾ ਧਾਰਨ ਕਰੀ ਬੈਠਾ ਕਿ ਗੁਰੂ ਜੀ ਜਦੋਂ ਮੇਰੇ ਕੋਲ ਆਉਣਗੇ ਤੇ ਮੈਂ ਉਹਨਾਂ ਦੇ ਪਾਸੋਂ ਕਰਾਮਾਤ ਵੇਖਾਂਗਾ। ਤੇ ਹੁਣ ਜਿਹੜੀ ਅਭਲਾਖਾ ਉਸ ਬਾਦਸ਼ਾਹ ਨੇ ਧਾਰਨ ਕੀਤੀ ਆ, ਹੁਣ ਕਰਾਮਾਤ ਵੇਖਣ ਤੋਂ ਬਿਨਾਂ ਕਦੀ ਵੀ ਟਲੇਗਾ ਨਹੀਂ।
ਹੱਥ ਹੱਥ ਕੋ ਧਰੈ,
ਤੇ ਬੜਾ ਹੱਠੀ ਹੈ ਔਰੰਗਜ਼ੇਬ, ਸਾਰਾ ਜੱਗ ਜਾਣਦਾ ਕਿ ਜਿਹੜੀ ਗੱਲ ਦੀ ਉਹ ਜਿੱਦ ਕਰ ਲਵੇ ਫਿਰ ਉਹ ਪਿੱਛੇ ਨਹੀਂ ਹਟਦਾ, ਤੇ ਬੜਾ ਹੱਠੀ ਹੈ ਇਸ ਗੱਲ ਦਾ, ਉਸਨੇ ਹੱਠ ਧਾਰਨ ਕੀਤਾ ਹੈ।
ਗੁਰ ਪ੍ਰਤਾਪ ਪਿਕ ਮਤ ਬਿਰਮਾਏ, ਪਨੇ ਦੂਤ ਬਚ ਮਾਧੁਰਤਾਏ।
ਸਤਿਗੁਰੂ ਪਾਤਸ਼ਾਹ ਜੀ ਦੇ ਸਭਾ ਦੇ ਵਿੱਚ ਆ ਕੇ ਜਦੋਂ ਇਸ ਦੂਤ ਨੇ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਤਾਪ ਵੇਖਿਆ, ਸਤਿਗੁਰੂ ਪਾਤਸ਼ਾਹ ਜੀ ਦੀ ਸ਼ੋਭਾ ਵੇਖੀ, ਤੇ ਹੁਣ ਇਹਨੇ ਮਨ ਦੇ ਅੰਦਰ ਨਿਮਰਤਾ ਧਾਰਨ ਕਰਕੇ ਬੜੇ ਪ੍ਰੇਮ ਦੇ ਸਾਥ ਮਾਧੁਰਤਾਏ ਬੜੇ ਜਿਹੜੇ ਮਿੱਠੇ ਬਚਨਾਂ ਹਨ ਉਹ ਕਹਿਣੇ ਕੀਤੇ ਹਨ।
ਸੁਣ ਸਤਿਗੁਰ ਡੇਰਾ ਕਰਵਾਏ,
ਤੇ ਹੁਣ ਇਹਦਾ ਇਹ ਸਾਰਾ ਜੋ ਪ੍ਰਵਾਨੇ ਦੇ ਵਿੱਚ ਲਿਖਿਆ ਸੀ ਬਾਦਸ਼ਾਹ ਜੀ ਦੀ ਜੋ ਬੇਨਤੀ ਸੀ ਸਤਿਗੁਰੂ ਪਾਤਸ਼ਾਹ ਜੀ ਨੇ ਸੁਣੀ ਹੈ, ਤੇ ਇਸ ਦੂਤ ਦਾ ਡੇਰਾ ਜਿਹੜਾ ਕਰਵਾਉਣਾ ਕੀਤਾ ਹੈ।
ਖਾਣ ਪਾਨ ਸਨਮਾਨ ਦੇਵਾਏਵ,
ਤੇ ਖਾਣ ਪਾਣ ਦੀਆਂ ਜਿਹੜੀਆਂ ਵੀ ਵਸਤੂਆਂ ਇਸ ਦੂਤ ਨੂੰ ਚਾਹੀਦੀਆਂ ਸਨ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੱਖ ਸੇਵਕਾਂ ਨੂੰ ਕਹਿ ਕੇ ਉਹ ਵਸਤੂਆਂ ਦੇਣਾ ਕੀਤੀਆਂ ਹਨ।
ਕਿਤਕ ਦੇਰ ਗੁਰ ਦਰਸ਼ਨ ਦੀਨਸ,
ਤੇ ਬਹੁਤ ਲੰਬਾ ਸਮਾਂ ਸਤਿਗੁਰੂ ਪਾਤਸ਼ਾਹ ਜੀ ਇਸੇ ਤਰ੍ਹਾਂ ਸਭਾ ਦੇ ਵਿੱਚ ਆਈਆਂ ਸਿੱਖ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ।
ਹੋਰ ਕਾਮਨਾ ਸੰਗਤ ਕੀਨਸ,
ਜਿੰਨੀਆਂ ਵੀ ਸੰਗਤਾਂ ਮਨ ਦੀਆਂ ਕਾਮਨਾ ਲੈ ਕੇ ਜੋ ਵੀ ਭਾਵਨਾ ਮਨ ਦੇ ਵਿੱਚ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਆਈਆਂ ਸਨ, ਸਾਰਿਆਂ ਦੇ ਸਤਿਗੁਰੂ ਪਾਤਸ਼ਾਹ ਜੀ ਨੇ ਕਾਮਨਾ ਜਿਹੜੀਆਂ ਪੂਰੀਆਂ ਕੀਤੀਆਂ ਹਨ।
ਹੁਣ ਅੰਤੈਪੁਰ ਕੋ ਗੁਰ ਗਏ,
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਦੀਆਂ ਕਾਮਨਾ ਪੂਰੀਆਂ ਕੀਤੀਆਂ, ਸਾਰੀਆਂ ਸਿੱਖ ਸੰਗਤਾਂ ਦਰਸ਼ਨ ਕਰਕੇ ਆਨੰਦਿਤ ਹੋਈਆਂ ਹਨ, ਸਭਾ ਦੀ ਸਮਾਪਤੀ ਹੋਈ ਹੈ, ਸਤਿਗੁਰੂ ਪਾਤਸ਼ਾਹ ਜੀ ਘਰ ਦੇ ਵਿੱਚ ਗਏ ਹਨ, ਘਰ ਜਾ ਕੇ ਪ੍ਰਵੇਸ਼ ਕੀਤਾ ਹੈ।
ਸੋ ਸਰਵਰੀ ਬਿਤਾਵਤ ਪਏ,
ਸੋ ਸਰਵਰੀ ਬਿਤਾਵਤ ਪਏ, ਲੰਬਾ ਸਮਾਂ ਰਾਤਰੀ ਦਾ ਸਮਾਂ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਗ੍ਰਹਿ ਦੇ ਵਿਖੇ ਆਰਾਮ ਕਰਨਾ ਕੀਤਾ, ਬਤੀਤ ਕੀਤੀ ਹੈ ਰਾਤਰੀ।
ਭੋਰਪੁਨ ਸਭਾ ਲਗਾਏ,
ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਪਾਤਸ਼ਾਹ ਜੀ ਉੱਠੇ ਹਨ, ਸੌਚ ਇਸ਼ਨਾਨ ਕੀਤਾ, ਸਰੀਰਕ ਕਿਰਿਆ ਨੂੰ ਸੋਧ ਕੇ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਜੁੜੇ ਹਨ। ਬੰਦਗੀ ਕਰਨ ਦੇ ਉਪਰੰਤ ਸਵੇਰ ਦਾ ਸਮਾਂ ਜਾਣਦਿਆਂ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਸਭਾ ਲਗਾਈ ਹੈ।
ਸਰਬ ਕਾਰਨ ਕਰੇ ਤਦਾਈ,
ਸਰਬ ਕਾਰਨ ਕਰੇ ਤਦਾਈ, ਤੇ ਸਾਰਿਆਂ ਨੂੰ ਜਿਹੜੇ ਹੁਕਮ ਸੀ ਉਹ ਸੰਦੇਸ਼ੇ ਭੇਜਣਾ ਕੀਤੇ, ਸਾਰਿਆਂ ਨੂੰ ਆਪਣੇ ਕੋਲ ਬੁਲਾਉਣਾ ਕੀਤਾ ਹੈ।
ਮੁਖੀ ਸਭਿਨ ਮੈਂ ਬੇਦੀ ਆਏ,
ਤੇ ਸਾਰਿਆਂ ਦੇ ਕੋਲ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਹੁਕਮ ਭੇਜਿਆ, ਸਾਰਿਆਂ ਨੂੰ ਪਾਸ ਬੁਲਾਇਆ, ਤੇ ਸਾਰਿਆਂ ਤੋਂ ਪਹਿਲਾਂ ਬੇਦੀ ਕੁਲ ਦੇ ਜਿਹੜੇ ਮੁਖੀ ਸਨ ਉਹ ਚੱਲ ਕੇ ਆਏ ਹਨ।
ਹਣ ਕੁਲ ਭੱਲੇ ਬੁਲਵਾਏ,
ਤੇ ਹਣ ਕੁਲ ਤੇ ਭੱਲਿਆਂ ਦੇ ਕੁਲ ਦੇ ਵਿੱਚੋਂ ਜਿਹੜੇ ਮੁਖੀ ਸਨ ਉਹ ਵੀ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਸਭਾ ਦੇ ਵਿੱਚ ਆਏ ਹਨ।
ਸੋਡੀ ਵੀਰ ਵਿਸਾਲ ਹਕਾਰੇ, ਸੋਡੀ
ਵੀਰ ਵਿਸਾਲ ਹਕਾਰੇ, ਸੋਡੀ ਕੁਲ ਦੇ ਵਿੱਚੋਂ ਉਹ ਵੀ ਸਾਰੇ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਏ ਹਨ, ਆ ਕੇ ਦਰਸ਼ਨ ਕੀਤੇ ਹਨ।
ਆਏ ਸਕਲ ਸਤਿਗੁਰ ਪਰਿਵਾਰੇ,
ਤੇ ਸਤਿਗੁਰੂ ਪਾਤਸ਼ਾਹ ਜੀ ਦਾ ਸਾਰਾ ਪਰਿਵਾਰ ਉਹ ਵੀ ਚੱਲ ਕੇ ਸਭਾ ਦੇ ਵਿੱਚ ਆਇਆ ਹੈ।
ਪਰਮ ਜੋਤ ਸੂਰਜ ਉਜਿਆਰਾ, ਰਿਓ ਪ੍ਰਕਾਸ਼ ਸਮੋ ਮਝਾਰਾ,
ਸੂਰਜ ਦੇ ਸਮਾਨ ਸਤਿਗੁਰੂ ਪਾਤਸ਼ਾਹ ਜੀ ਜਦੋਂ ਸਭਾ ਦੇ ਵਿੱਚ ਆਪਣੇ ਆਸਣ ਤੇ ਸੁਸ਼ੋਭਿਤ ਹੋਏ ਹਨ, ਤੇ ਸੂਰਜ ਦੀ ਸਮਾਨ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਜਿਹੜਾ ਵਿਦਿਤ ਹੋ ਰਿਹਾ ਹੈ, ਸੂਰਜ ਦੀ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਚਾਰੇ ਪਾਸੇ ਫੈਲ ਰਿਹਾ ਹੈ।
ਮੋਹ ਤਪਤ ਆਤਿਸ਼ ਜਰ ਖੋਆ ਗਿਆਨ ਕਲਾ ਤੇ ਪੂਰਨ ਹੋਵਾ।
ਮੋਹ ਦੇ ਜਿਹੜਾ ਤਪਤ ਹੈ, ਮੋਹ ਦੀ ਤਪਸ਼ ਨੂੰ ਦੂਰ ਕਰਨ ਵਾਲੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਆਪਣੇ ਆਸਨ ਤੇ ਸੁਸ਼ੋਭਿਤ ਹੋਏ ਹਨ, ਜਿਹੜੇ ਮੋਹ ਦੀ ਜੜ ਨੂੰ ਪੁੱਟਣ ਵਾਲੇ ਹਨ।
ਗਿਆਨ ਕਲਾ ਤੇ ਪੂਰਨ ਹੋਵਾ,
ਗਿਆਨ ਕਲਾ ਤੇ ਹਰ ਤਰ੍ਹਾਂ ਨਾਲ ਪੂਰਨ ਹਨ। ਗਿਆਨ ਜਿਹੜਾ ਹਿਰਦੇ ਦੇ ਵਿੱਚ ਧਾਰਨ ਕੀਤਾ ਹੋਇਆ ਹੈ।
ਕੀਰਤ ਬਿਮਲ ਚੰਦਰਕਾ ਚਾਰੂ,
ਕੀਰਤ ਬਿਮਲ ਚੰਦਰਕਾ ਚਾਰੂ, ਸਤਿਗੁਰੂ ਪਾਤਸ਼ਾਹ ਜੀ ਦੀ ਕੀਰਤੀ ਮਾਨੋ ਚੰਦਰਮਾ ਦੀ ਨਿਆਈ ਸਾਰੇ ਪਾਸੇ ਫੈਲੀ ਹੋਈ ਹੈ।
ਅਸਰਾਂ ਕਾ ਪਤੀ ਸ਼ਬਦ ਉਦਾਰੂ,
ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਚਾਰੇ ਪਾਸੇ ਰੋਸ਼ਨੀ ਦਿੰਦਾ ਹੈ, ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਸ਼ੋਭਾ ਹੈ, ਕੀਰਤੀ ਹੈ, ਉਹ ਚਾਰੇ ਪਾਸੇ ਜਗਤ ਦੇ ਵਿੱਚ ਵਿਦਿਤ ਹੈ।
ਅਜ਼ਮਤ ਸਹਿਤ ਸਭਾ ਸਦ ਸਾਰੇ,
ਤੇ ਭਾਰੀ ਅਜ਼ਮਤ ਦੇ ਸਹਿਤ, ਤੇਜ ਪ੍ਰਤਾਪ ਦੇ ਸਹਿਤ ਸਤਿਗੁਰੂ ਪਾਤਸ਼ਾਹ ਜੀ ਸਭਾ ਦੇ ਵਿੱਚ ਵਿਰਾਜਮਾਨ ਹਨ।
ਮੈਂ ਉਡਗਨ ਪਰਵਾਰੇ,
ਤੇ ਚਾਰੇ ਪਾਸਿਆਂ ਤੋਂ ਸੰਗਤਾਂ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆਈਆਂ ਹਨ। ਪਰਿਵਾਰ ਵੀ ਸਾਰਾ ਜੋ ਸਭਾ ਦੇ ਵਿੱਚ ਬੈਠਾ ਹੈ।
ਅੰਮ੍ਰਿਤ ਬਾਕ ਅਭਿਦਿਆ ਮ੍ਰਿਤੂ ਤੇ
ਅੰਮ੍ਰਿਤਮਈ ਬਾਕ ਸਤਿਗੁਰੂ ਪਾਤਸ਼ਾਹ ਜੀ ਅਭਿਦਿਆ ਰੂਪੀ ਜਿਹੜੀ ਮ੍ਰਿਤਯੂ ਤੋਂ ਰਹਿਤ ਕਰਨ ਵਾਲੇ ਅੰਮ੍ਰਿਤ ਰੂਪੀ ਜਿਹੜੇ ਬਚਨ ਹਨ, ਉਹ ਮੁਖ ਤੋਂ ਉਚਾਰਦੇ ਹਨ।
ਕਰੈ ਉਭਾਰਨ ਸਿੱਖ ਕੋ ਹਿਤ ਤੇ,
ਸਿੱਖਾਂ ਦੇ ਹਿਤ ਦੇ ਵਾਸਤੇ ਹਨ, ਸਿੱਖਾਂ ਦੇ ਭਲੇ ਵਾਸਤੇ ਬਚਨ ਹਨ। ਸਤਿਗੁਰੂ ਪਾਤਸ਼ਾਹ ਜੀ ਉਹ ਮ੍ਰਿਤਯੂ ਤੋਂ ਰਹਿਤ ਅੰਮ੍ਰਿਤਮਈ ਬਚਨ ਉਚਾਰਦੇ ਹਨ।
ਦੇਵ ਰਾਜ ਦੇਵਨ ਮੈਂ ਜੈਸੇ,
ਜਿਵੇਂ ਮਾਨੋ ਇੰਦਰਪੁਰੀ ਦੇ ਵਿੱਚ ਦੇਵਦਿਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਸ਼ੋਭਾ ਪਾ ਰਹੇ ਹੋਣ।
ਉਤ ਸੁਭਾਏ ਮਾਨ ਗੁਰ ਐਸੇ,
ਜਿਵੇਂ ਇੰਦਰਪੁਰੀ ਦੇ ਵਿੱਚ ਇੰਦਰ ਦੇਵਤਿਆਂ ਦੇ ਵਿੱਚ ਬੈਠਦਾ ਹੈ, ਸਤਿਗੁਰੂ ਪਾਤਸ਼ਾਹ ਜੀ ਆਪਣੇ ਸਭਾ ਦੇ ਵਿੱਚ ਮਾਨੋ ਇਸ ਤਰ੍ਹਾਂ ਇੰਦਰ ਦੀ ਨਿਆਈ, ਇੰਦਰ ਤੋਂ ਵੀ ਵੱਧ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੀ ਸ਼ੋਭਾ ਹੈ।
ਰਮਿਆਨ ਮੈਂ ਗੁਰ ਬਾਕ ਬਖਾਨਾ,
ਤੇ ਸਾਰਿਆਂ ਦੇ ਪ੍ਰਤੀ ਸਤਿਗੁਰੂ ਪਾਤਸ਼ਾਹ ਜੀ ਨੇ ਬਾਕ ਬਖਾਨਾ ਕਹਿਣਾ ਕੀਤਾ ਹੈ।
ਤੁਮ ਸਗਰੇ ਪੂਜਨ ਅਸਥਾਨਾ,
ਕਿਉਂਕਿ ਸਾਰੇ ਬੇਦੀ ਕੁਲ ਵਿਚੋਂ, ਤ੍ਰਿਹਣ ਕੁਲ ਵਿਚੋਂ, ਭੱਲਿਆਂ ਦੀ ਕੁਲ ਵਿਚੋਂ, ਸੋਢੀ ਕੁਲ ਵਿਚੋਂ ਸਾਰੇ ਜੋ ਮੁਖੀ ਆਏ ਸਨ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਸਾਰੇ ਪੂਜਣ ਯੋਗ ਹੋ।
ਵੱਡੇ ਗੁਰਨ ਕੇ ਬੰਸ ਵਿਸਾਲੇ,
ਵੱਡੇ ਗੁਰੂਆਂ ਦੀ ਵੰਸ਼ ਦੇ ਵਿਚੋਂ ਹੋ, ਸਾਰੇ ਬੜੇ ਸਤਿਕਾਰ ਦੇ ਸਾਥ ਹੋ, ਸਾਰੇ ਹੀ ਪੂਜਣ ਯੋਗ ਹੋ।
ਵਿਦਿਤ ਸਰੋਵਰ ਮੈਦ ਉਜਾਲੇ,
ਵਿਦਿਤ ਸਰੋਵਰ ਮੈਦ ਉਜਾਲੇ, ਮਾਨੋ ਜਿਵੇਂ ਭਾਰੀ ਸਰੋਵਰ ਜਿਹੜਾ ਗਿਆਨ ਦੇ ਸਰੋਵਰ ਦੇ ਸਾਥ ਸਾਰੇ ਇੱਥੇ ਇਕੱਤਰ ਹੋਏ ਹੋ।
ਬਿਮਲ ਕਮਲ ਤਿੰਨ ਮੈਂ ਤੁਮ ਬਏ,
ਸਤਿਗੁਰੂ ਪਾਤਸ਼ਾਹ ਦੀ ਸ਼ੋਭਾ ਕਰਦਿਆਂ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਮਾਨੋ ਜਿਵੇਂ ਸੰਗਤਾਂ ਰੂਪੀ ਸਰੋਵਰ ਸਜਿਆ ਹੈ, ਤੇ ਉਸ ਸਰੋਵਰ ਦੇ ਵਿੱਚ ਕਮਲ ਦੀ ਨਿਆਈ ਸਤਿਗੁਰੂ ਪਾਤਸ਼ਾਹ ਜੀ ਸ਼ੋਭਾ ਪਾ ਰਹੇ ਹਨ।
ਸ਼ੋਰਭ ਸੁਜਸ ਸਹਿਤ ਦੁਤਮਈ,
ਤੇ ਭਾਰੀ ਸੁਜਸ ਦੇ ਸਹਿਤ ਸਤਿਗੁਰੂ ਪਾਤਸ਼ਾਹ ਜੀ ਸਭਾ ਦੇ ਵਿੱਚ ਵਿਦਿਤ ਹਨ।
ਅਜ਼ਮਤ ਮੈਂ ਪੂਰਨ ਸਭ ਭਾਂਤੇ,
ਸਾਰੇ ਪ੍ਰਕਾਰ ਦੇ ਨਾਲ ਅਜ਼ਮਤ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਪੂਰਨ ਹਨ, ਤੇ ਜਿਹੜੇ ਵੱਡੇ ਗੁਰੂਆਂ ਦੀ ਕੁਲ ਦੇ ਵਿੱਚੋਂ ਆਏ ਹਨ, ਉਹ ਵੀ ਭਾਰੀ ਅਜ਼ਮਤ ਵਾਲੇ ਹਨ।
ਹੱਥੋਂ ਬਿਗਨ ਜਿਮ ਸੂਰਜ ਭਾਤੇ ਰਾਤੀ,
ਜਿਵੇਂ ਸੂਰਜ ਚੜਦਾ ਤੇ ਰਾਤਰੀ ਜਿਹੜੀ ਹਨੇਰਾ ਉਹ ਖਤਮ ਹੋ ਜਾਂਦਾ, ਹਨੇਰੇ ਦਾ ਨਾਸ਼ ਕਰ ਦਿੰਦਾ ਸੂਰਜ ਜਦੋਂ ਚੜਦਾ, ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਜਦੋਂ ਆਪਣੀ ਸਭਾ ਦੇ ਵਿੱਚ ਸੋਭਾ ਪਾ ਰਹੇ ਹਨ, ਤੇ ਮਾਨੋ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਹਤੋ ਬਿਘਨ, ਜਿਹੜੇ ਬਿਘਨ ਹਨ ਉਹਨਾਂ ਨੂੰ ਸੂਰਜ ਦੀ ਨਿਆਈ ਸਾਰੇ ਬਿਘਨਾਂ ਨੂੰ ਨਾਸ਼ ਕਰਨ ਵਾਲੇ ਹਨ।
ਦਿੱਲੀ ਪਤ ਨੂੰ ਰੰਗ ਤੁਰਕੇਸ਼,
ਦਿੱਲੀ ਪਤ ਜਿਹੜਾ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਹੈ,
ਤੁਰਕ ਦੀਨ ਮੈਂ ਹਠੀ ਵਿਸ਼ੇਸ਼,
ਤੁਰਕਾਂ ਦੇ ਵਿੱਚ ਉਹ ਬੜਾ ਹਠੀ, ਸਾਰੇ ਜਗਤ ਦੇ ਵਿੱਚ ਪਤਾ ਕਿ ਲੋਕ ਜਾਣਦੇ ਹਨ ਕਿ ਔਰੰਗਜ਼ੇਬ ਤੁਰਕਾਂ ਦਾ ਜਿਹੜਾ ਬਾਦਸ਼ਾਹ ਹੈ ਉਹ ਬੜਾ ਹਠੀ ਹੈ।
ਗੁਰ ਘਰ ਕੀ ਮਹਿਮਾ ਤਿੰਨ ਸੁਣੇ,
ਗੁਰੂ ਘਰ ਦੀ ਮਹਿਮਾ ਜਦੋਂ ਉਸਨੇ ਸੁਣੀ,
ਸਭ ਜਗ ਬਿਤਤ ਅਨੇਕਨ ਮਨੇ,
ਸਾਰੇ ਜਗ ਦੇ ਵੀ ਜਦੋਂ ਉਸਨੇ ਸੁਣਿਆ ਕਿ ਗੁਰੂ ਘਰ ਦੀ ਕੀਰਤੀ ਜੋ ਬਿਦਤ ਹੈ, ਸਾਰੇ ਲੋਕ ਗੁਰੂ ਘਰ ਦੀ ਕੀਰਤੀ ਨੂੰ ਜਾਣਦੇ ਹਨ, ਸਾਰੇ ਪਾਸੇ ਵਿਦਤ ਹੈ ਗੁਰੂ ਘਰ ਦੀ ਸ਼ੋਭਾ।
ਕਰਾਮਾਤ ਚਾਹਤ ਹੈ ਦੇਖਾ।
ਹੁਣ ਇਹਨੇ ਮਨ ਦੇ ਵਿੱਚ ਭੁਲਾਖਾ ਰੱਖੀ ਕਿ ਜਿਹੜੇ ਸਤਿਗੁਰੂ ਦੀ ਇਤਨੀ ਕੀਰਤੀ ਚਾਰੇ ਪਾਸੇ ਸੰਸਾਰ ਦੇ ਵਿੱਚ ਫੈਲੀ ਹੋਈ ਹੈ, ਐਸੇ ਗੁਰੂ ਨੂੰ ਮੈਂ ਆਪਣੇ ਕੋਲ ਬੁਲਾ ਕੇ ਉਹਨਾਂ ਦੇ ਪਾਸੋਂ ਕਰਾਮਾਤ ਦੇਖਾਂ।
ਪਠਿਓ ਦੂਤੀ ਅਭਲਾਖ ਵਿਸ਼ੇਸ਼ਾ।
ਇਸੇ ਪ੍ਰਕਾਰ ਦੇ ਨਾਲ ਇਹ ਅਭਲਾਖਾ ਔਰੰਗਜ਼ੇਬ ਨੇ ਮਨ ਦੇ ਵਿੱਚ ਰੱਖ ਕੇ ਆਪਣਾ ਦੂਤ ਸਤਿਗੁਰੂ ਪਾਤਸ਼ਾਹ ਜੀ ਨੂੰ ਆਪਣੇ ਕੋਲ ਬੁਲਾਉਣ ਵਾਸਤੇ ਭੇਜਿਆ ਹੈ।
ਗੁਰ ਕਰ ਕੀ ਜੋ ਰੱਖੈ ਲਾਜ, ਪਰ ਉਪਕਾਰ ਹੇਤ ਇਹ ਕਾਜ।
ਸਤਿਗੁਰੂ ਪਾਤਸ਼ਾਹ ਜੀ ਨੇ ਜੋ ਵੀ ਉਹ ਪੱਤਰਿਕਾ ਦੇ ਵਿੱਚ ਲਿਖਿਆ ਸੀ ਪ੍ਰਵਾਨੇ ਦੇ ਵਿੱਚ, ਉਹ ਸਾਰੀ ਗੱਲ ਸਾਰਿਆਂ ਨੂੰ ਦੱਸਣਾ ਕੀਤੀ, ਸੁਣਾਉਣਾ ਕੀਤੀ ਕਿ ਬਾਦਸ਼ਾਹ ਹੱਠ ਕਰਕੇ ਬੈਠਾ ਕਿ ਮੈਂ ਕਰਾਮਾਤ ਦੇਖਣੀ ਆ ਗੁਰੂ ਨੂੰ ਬੁਲਾ ਕੇ। ਤੇ ਹੁਣ ਐਸਾ ਕੋਈ ਸਿੱਖ ਤਿਆਰ ਹੋਵੇ ਜੋ ਗੁਰੂ ਘਰ ਦੀ ਲਾਜ ਰੱਖੇ।
ਪਰ ਉਪਕਾਰ ਹਿਤ ਇਹ ਕਾਜ,
ਪਰ ਉਪਕਾਰ ਹਿਤ ਜਿਹੜਾ ਇਹ ਕਾਜ ਕਰਨਾ ਕਰੇ।
ਸ਼ਕਤਵੰਤ ਔਰ ਧੀਰਜ ਧਾਰੇ,
ਸਾਰੇ ਸ਼ਕਤੀ ਨੂੰ ਧਾਰਨ ਕਰਨ ਵਾਲਾ ਜਿਹਨੇ ਵੱਡਾ ਧੀਰਜ ਧਾਰਨ ਕੀਤਾ ਹੋਵੇ।
ਸ਼ੁਗਨ ਸਹਿਤ ਹੋਏ ਸਭਾ ਮਜਾਰੇ,
ਸਾਰਿਆਂ ਸ਼ੁਭ ਗੁਣਾਂ ਦੇ ਸਹਿਤ ਸਭਾ ਦੇ ਵਿੱਚ ਵਿਦਤ ਹੋਵੇ, ਬਿਰਾਜਮਾਨ ਹੋਵੇ।
ਜਾਨ ਹਿਤ ਤੁਰ ਕੇ ਸਿਰ ਪਾਹੋ,
ਜਿਹਨੇ ਸਾਰੇ ਗੁਣ ਧਾਰਨ ਕੀਤੇ ਹਨ, ਜਿਹਦੇ ਕੋਲ ਭਾਰੀ ਸ਼ਕਤੀ ਹੈ, ਭਾਰੇ ਉਸਨੇ ਧੀਰਜ ਧਾਰਨ ਕੀਤੀ ਹੋਈ ਹੈ, ਪਰ ਉਪਕਾਰ ਦਾ ਇਹ ਕਾਰਜ ਕਰਨ ਵਾਸਤੇ ਜਿਹੜਾ ਬਾਦਸ਼ਾਹ ਦੇ ਕੋਲ ਜਾਵੇ।
ਸਭ ਮੈਂ ਕਰੈ ਜੋ ਅਤਿ ਉਤਸ਼ਾਹੋ,
ਤੇ ਸਾਰਿਆਂ ਨੂੰ ਵਿੱਚ ਉਤਸ਼ਾਹ ਪੈਦਾ ਕਰਨ ਵਾਲਾ ਐਸਾ ਕੋਈ ਤਿਆਰ ਹੋਵੇ।
ਸਰਬ ਰੀਤ ਅਜ਼ਮਤ ਦਿਖ ਰਾਵੇ,
ਸਾਰੀਆਂ ਰੀਤੀਆਂ ਦੇ ਕਰਕੇ ਔਰੰਗਜ਼ੇਬ ਜੋ ਅਜ਼ਮਤ ਦੇਖਣਾ ਚਾਹੁੰਦਾ, ਕਰਾਮਾਤ ਦੇਖਣੀ ਚਾਹੁੰਦਾ, ਤੇ ਸਾਰੀਆਂ ਰੀਤੀਆਂ ਦੇ ਕਰਕੇ ਉਹ ਜਾ ਕੇ ਬਾਦਸ਼ਾਹ ਨੂੰ ਅਜ਼ਮਤ ਦਿਖਾਉਣਾ ਕਰੇ।
ਪਦੈ ਦੁਸ਼ਟ ਕੋ ਦਰਪ ਦਬਾਵੇ,
ਜਿਹੜਾ ਉਹ ਦੁਸ਼ਟ ਦੋਖੀ ਬਣਿਆ ਹੋਇਆ ਹੈ, ਬੜਾ ਹੰਕਾਰ ਉਸਨੇ ਧਾਰਨ ਕੀਤਾ, ਉਹਦੇ ਦੁਸ਼ਟ ਤਾਈ ਨੂੰ ਹੰਕਾਰ ਨੂੰ ਜਾ ਕੇ ਜਿਹੜਾ ਦਬਾਉਣਾ ਕਰੇ।
ਸੋ ਅਬ ਤਿਆਰ ਹੋਏ ਤੈ ਜਾਣੇ,
ਉਹ ਐਸਾ ਸਿੱਖ ਤਿਆਰ ਹੋਵੇ ਦਿੱਲੀ ਜਾਣ ਵਾਸਤੇ।
ਸਭਾ ਬਿਕੇ ਇਮ ਬਾਕ ਬਕਾਨੇ,
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੀ ਜੋ ਸਭਾ ਲੱਗੀ ਹੋਈ ਸੀ, ਸਭਾ ਦੇ ਵਿੱਚ ਇਹ ਜਿਹੜੇ ਬਾਕ ਹਨ ਬਚਨ ਕਹਿਣਾ ਕੀਤੇ ਹਨ।
ਸੁਣਿਓ ਸਭਨ ਪੁਨ ਹਿਰਦੇ ਵਿਚਾਰਾ,
ਤੇ ਹੁਣ ਜਿਤਨੇ ਵੀ ਸਭਾ ਦੇ ਵਿੱਚ ਬੈਠੇ ਸਨ ਸਾਰੀਆਂ ਸਿੱਖ ਸੰਗਤਾਂ, ਸਾਰੇ ਬੜੇ ਹੋਰ ਵੀ ਸੂਝਵਾਨ, ਸਾਰਿਆਂ ਨੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਸੁਣੇ ਹਨ,
ਨੋ ਰੰਗ ਹੱਠੀ ਮੈਦ ਕੂੜਿਆਰਾ,
ਤੇ ਸਾਰਿਆਂ ਨੇ ਮਨ ਦੇ ਵਿੱਚ ਵਿਚਾਰ ਕੀਤੇ ਕਿ ਜਿਹੜਾ ਔਰੰਗਜ਼ੇਬ ਬਾਦਸ਼ਾਹ ਬੜਾ ਹੱਠੀ ਹੈ, ਬੜਾ ਦੁਸ਼ਟ ਹੈ, ਤੇ ਬੜਾ ਉਹ ਕੂੜਿਆਰ ਹੈ, ਕੂੜੇ ਮਾੜੇ ਕਰਮ ਕਰਨ ਵਾਲਾ ਹੈ।
ਅਜ਼ਮਤ ਜੁੱਤ ਕਿਤਨੇ ਮਰਵਾਏ,
ਕਈਆਂ ਦੇ ਪਾਸੋਂ ਅਜ਼ਮਤ ਵੇਖ ਕੇ ਉਹਨਾਂ ਨੂੰ ਮਰਵਾ ਦਿੱਤਾ, ਮੌਤ ਦੇ ਘਾਟ ਉਤਾਰ ਦਿੱਤਾ, ਐਸਾ ਦੁਸ਼ਟ ਹੈ।
ਲਖ ਪੂਰਬ ਤਪ ਨਹੀਂ ਰਿਸਾਏ,
ਤੇ ਫਿਰ ਭੋਰਾ ਵੀ ਉਸਨੇ ਕਿਸੇ ਤੇ ਤਰਸ ਨਹੀਂ ਕੀਤਾ, ਤੇ ਅਜ਼ਮਤ ਜਿਨ੍ਹਾਂ ਦੇ ਪਾਸੋਂ ਦੇਖੀ ਉਹਨਾਂ ਤੇ ਕ੍ਰੋਧਵਾਨ ਹੋ ਕੇ ਗੁੱਸੇ ਦੇ ਵਿੱਚ ਆ ਕੇ ਮਰਵਾ ਦਿੱਤਾ।
ਹੱਠ ਕਰ ਦੇ ਭੇ ਤਿਸ ਪ੍ਰਾਨ,
ਤੇ ਬੜਾ ਹੱਠ ਕਰਕੇ ਉਹਨਾਂ ਦੇ ਜਿਹੜੇ ਪ੍ਰਾਨ ਹੈ ਉਹ ਕੱਢ ਲੈਂਦਾ ਹੈ।
ਅਸਬਦ ਪਰ ਹੈ ਬਿਦਤ ਜਹਾਨ,
ਐਸਾ ਜੋ ਉਹ ਹੱਠੀ ਹੈ ਮੂੜ ਕਰਮੇ, ਐਸੇ ਲੋਕ ਬਾਰੇ ਸੁਣ, ਦੁਨੀਆਂ ਦੇ ਜਿਤਨੇ ਵੀ ਸਾਰੇ ਲੋਕ ਹਨ, ਐਸੇ ਉਸ ਹੱਠੀ ਬਾਰੇ ਸਾਰੇ ਲੋਕ ਭਲੀ ਭਾਂਤ ਜਾਣੂ ਹਨ।
ਕਾਂਸ਼ੀ ਮਥੁਰਾ ਆਦਿਕ ਸਾਰੇ,
ਕਾਂਸ਼ੀ ਮਥੁਰਾ ਆਦਿਕ ਜਿਤਨੇ ਵੀ ਹਿੰਦੂਆਂ ਦੇ ਤੀਰਥ ਸਥਾਨ ਹਨ,
ਤੀਰਥ ਹਿੰਦੂ ਨਕੇਰ ਬਿਗਾੜੇ,
ਉਹ ਹਿੰਦੂਆਂ ਦੇ ਜਿਹੜੇ ਸਾਰੇ ਵੱਡੇ ਤੀਰਥ ਸਨ ਉਹ ਸਾਰੇ ਇਸਨੇ ਢਾਹ ਢੇਰੀ ਕਰ ਦਿੱਤੇ ਹਨ।
ਸਭ ਜਗ ਤੁਰਕ ਬਨਾਵਨ ਚਾਹਤ,
ਤੇ ਸਾਰੇ ਜਗ ਨੂੰ ਸਾਰੇ ਜਗਤ ਦੇ ਲੋਕਾਂ ਨੂੰ ਤੁਰਕ ਬਣਾਉਣ ਤੇ ਤੁਲਿਆ ਹੋਇਆ ਹੈ, ਸਾਰਿਆਂ ਨੂੰ ਤੁਰਕ ਬਣਾਉਣ ਦਾ ਉਸਨੇ ਹੱਠ ਕੀਤਾ ਹੋਇਆ ਹੈ।
ਧਰਮ ਵਿਸਾਲ ਕਾਲ ਜਿਮ ਦਾਤ,
ਇਸ ਪ੍ਰਕਾਰ ਦੇ ਨਾਲ ਉਹ ਇੱਕੋ ਧਰਮ ਬਣਾਉਣਾ ਚਾਹੁੰਦਾ ਹੈ, ਸਾਰਿਆਂ ਨੂੰ ਤੁਰਕ ਬਣਾਉਣਾ ਚਾਹੁੰਦਾ, ਇੱਕੋ ਧਰਮ ਜਿਹੜਾ ਸੰਸਾਰ ਦੇ ਵਿੱਚ ਵਿਦਤ ਕਰਨਾ ਚਾਹੁੰਦਾ ਹੈ।
ਸਭ ਤੁਰਕਨ ਕੀ ਸਭਾ ਮਝਾਰ,
ਤੇ ਸਾਰਿਆਂ ਤੁਰਕਾਂ ਦੀ ਉੱਥੇ ਜਿਹੜੀ ਸਭਾ ਹੈ, ਸਾਰੇ ਤੁਰਕ ਸਭਾ ਦੇ ਵਿੱਚ ਬੈਠਦੇ ਹਨ।
ਬੜੇ ਬੜੇ ਜੈ ਗੁਣੀ ਹਜ਼ਾਰ,
ਤੇ ਬੜੇ ਬੜੇ ਉੱਥੇ ਗੁਣੀ ਵੀ ਆਉਂਦੇ ਹਨ, ਕਿਉਂਕਿ ਬੜੇ ਬੜੇ ਭਾਰੀ ਭਗਤੀ ਵਾਲੇ ਪੀਰ ਵੀ ਉੱਥੇ ਉਹਦੀ ਸਭਾ ਦੇ ਵਿੱਚ ਬੈਠਦੇ ਹਨ।
ਇਲਮ ਇੱਕ ਤੇ ਇੱਕ ਮਾਨੇ,
ਇੱਕ ਤੋਂ ਇੱਕ ਇਲਮ ਰੱਖਣ ਵਾਲੇ, ਇੱਕ ਤੋਂ ਇੱਕ ਵੱਧ ਤੋਂ ਵੱਧ ਭਗਤੀ ਵਾਲੇ ਜਿਹੜੇ ਪੀਰ ਹਨ, ਉਹ ਵੀ ਉਹਦੀ ਸਭਾ ਦੇ ਵਿੱਚ ਬੈਠਦੇ ਹਨ, ਜਿਨ੍ਹਾਂ ਦੇ ਕੋਲ ਭਾਰੀ ਇਲਮ ਹਨ।
ਬੈਸ ਪਰਮ ਪਦ ਗਨ ਬੁੱਧੀਵਾਨੇ,
ਜਿਹੜੇ ਬੈਸ ਕਰਨ ਦੇ ਵਿੱਚ ਬੜੀ ਬੁੱਧੀਵਾਨ ਹਨ, ਜਿਹਨਾਂ ਨੇ ਬੜਾ ਗਿਆਨ ਧਾਰਨ ਕੀਤਾ, ਉਹ ਬਹਿਸ ਕਰਨ ਦੇ ਵਿੱਚ ਕਿਸੇ ਨੂੰ ਅੱਗੇ ਨਹੀਂ ਨਿਕਲਣ ਦਿੰਦੇ, ਕਿਸੇ ਨੂੰ ਸਾਹਮਣੇ ਖੜਨ ਨਹੀਂ ਦਿੰਦੇ।
ਕੇਤਕ ਪੀਰ ਅਜ਼ਮਤੀ ਭਾਰੇ,
ਬੜੇ ਬੜੇ ਭਾਰੀ ਅਜ਼ਮਤਾਂ ਵਾਲੇ ਪੀਰ ਬੰਦਗੀ ਵਾਲੇ ਉੱਥੇ ਜਿਹੜੇ ਸਭਾ ਦੇ ਵਿੱਚ ਬੈਠਦੇ ਹਨ।
ਔਰੰਗ ਕੇ ਨਿਤ ਰਹਿ ਅਨੁਸਾਰੇ,
ਉਹ ਵੀ ਔਰੰਗਜ਼ੇਬ ਦੇ ਅਨੁਸਾਰੀ ਹੋ ਕੇ ਰਹਿੰਦੇ ਹਨ, ਕਿਉਂਕਿ ਉਹਨਾਂ ਨੇ ਵੀ ਜਦੋਂ ਦੇਖ ਲਿਆ ਕਿ ਸਰਮਦ ਵਰਗੇ ਜਿਹੜੇ ਫਕੀਰ ਸਨ, ਉਹਨਾਂ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਮੌਤ ਦੇ ਘਾਟ ਉਤਾਰ ਦਿੱਤਾ, ਇਹ ਕਿਸੇ ਨੂੰ ਵੀ ਬਖਸ਼ਦਾ ਨਹੀਂ, ਇਸ ਕਰਕੇ ਹੋਰ ਵੀ ਜਿਤਨੇ ਬਾਕੀ ਪੀਰ ਸਨ, ਉਹ ਕਈ ਜਿਹੜੇ ਸਨ ਬਾਦਸ਼ਾਹ ਦੇ ਅਨੁਸਾਰੀ ਹੋ ਕੇ ਵਿਚਰਦੇ ਸਨ, ਭਾਰੀ ਅਜ਼ਮਤਾਂ ਜਿਨ੍ਹਾਂ ਨੇ ਧਾਰਨ ਕੀਤੀਆਂ ਹੋਈਆਂ ਹਨ।
ਪਰ ਅਨੇਕ ਭਾਂਤ ਕੀ ਬਾਤੇ,
ਪਰ ਅਨੇਕ ਭਾਂਤ ਕੀ ਬਾਤੀ, ਹੋਰ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਉਹ ਬਾਤਾਂ ਗੱਲਾਂ ਜਾਣਦੇ ਹਨ।
ਰਾਤੇ
ਜਿੱਥੇ ਵੀ ਉਹ ਰਹਿੰਦੇ ਹਨ, ਉਹ ਸਾਰੀ ਸਭਾ ਦੇ ਵਿੱਚ
ਹੱਸ ਵਿਚਾਰ ਕਰ ਤੂਸ਼ਣ ਹੋਏ,
ਇਸ ਪ੍ਰਕਾਰ ਦੀ ਇਹ ਵਿਚਾਰ ਕਰਕੇ ਆਪਸ ਦੇ ਵਿੱਚ ਆਪਣੇ ਮਨਾਂ ਦੇ ਅੰਦਰ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਦਿੱਲੀ ਜਾਣ ਦਾ ਹੁਕਮ ਕੀਤਾ ਹੈ, ਤੇ ਉੱਥੇ ਬੜੇ ਬੜੇ ਅਜ਼ਮਤ ਵਾਲੇ ਪੀਰ ਭਾਰੀ ਬੈਠੇ ਹਨ, ਬੜੇ ਬੜੇ ਗਿਆਨਵਾਨ ਵੀ ਸਭਾ ਦੇ ਵਿੱਚ ਬੈਠਦੇ ਹਨ, ਉਧਰੋਂ ਔਰੰਗਜ਼ੇਬ ਬੜਾ ਹੱਠੀ ਹੈ, ਬੜਾ ਦੁਸ਼ਟ ਤਾਈ ਮਨ ਵਿੱਚ ਰੱਖਣ ਵਾਲਾ ਹੈ, ਐਸੀਆਂ ਸਾਰੀਆਂ ਵਿਚਾਰਾਂ ਕਰਕੇ ਕਿ ਕੌਣ ਦਿੱਲੀ ਜਾਵੇ, ਜਿਹੜਾ ਦਿੱਲੀ ਜਾਵੇਗਾ ਉਹ ਬਚ ਕੇ ਵਾਪਸ ਨਹੀਂ ਆਵੇਗਾ, ਇਸ ਪ੍ਰਕਾਰ ਦੇ ਨਾਲ ਵਿਚਾਰ ਕਰਕੇ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਸੁਣ ਕੇ ਸਾਰੇ ਚੁੱਪ ਹੋ ਗਏ ਹਨ, ਕੋਈ ਬੋਲਿਆ ਨਹੀਂ।
ਨਮਰ ਨਾਰ ਕਰ ਉੱਚ ਨਾ ਜੋਏ,
ਨਮਰ ਨਾਰ ਕਰ, ਸਾਰਿਆਂ ਨੇ ਜਿਹੜੀਆਂ ਆਪਣੀਆਂ ਗਰਦਨਾਂ ਸਨ ਉਹ ਨੀਵੀਆਂ ਕਰ ਲਈਆਂ, ਕੋਈ ਵੀ ਆਪਣੀ ਧੌਣ ਉੱਚੀ ਨਹੀਂ ਕਰਦਾ।
ਕਿਤਕ ਦੇਰ ਲੋ ਰਹਿ ਕੇ ਮੌਨ,
ਹੁਣ ਕਾਫੀ ਦੇਰ ਤੱਕ ਸਭਾ ਦੇ ਵਿੱਚ ਚੁੱਪ ਜਿਹੜੀ ਸੀ ਉਹ ਪਸਰ ਗਈ, ਸਾਰੇ ਚੁੱਪ ਕਰ ਗਏ।
ਤਕੈ ਪਰਸ ਪਰ ਭਾਖੈ ਕੌਣ,
ਹੁਣ ਆਪਸ ਦੇ ਵਿੱਚ ਇੱਕ ਦੂਜੇ ਵੱਲ ਵੇਖਦੇ ਹਨ, ਪਰ ਉੱਠ ਕੇ ਕੌਣ ਬੋਲੇ। ਸਮੇਂ ਦੇ ਲਿਹਾਜ਼ ਦੇ ਮੁਤਾਬਕ ਸਮਾਪਤ।